ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਉ। ਗੁਰੂ ਪਾਤਸ਼ਾਹ ਜੀ ਦਾ ਕੁਟਾਣ ਕੋਟ ਸ਼ੁਕਰਾਨਾ ਕਰੀਏ, ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰੀਏ ਜਿਸ ਨੇ ਪਾਵਨ ਧਰਤੀ ਪਾਵਨ ਅਸਥਾਨ 'ਤੇ ਹਾਜ਼ਰੀ ਭਰਨ ਦਾ ਅਵਸਰ ਬਖਸ਼ਿਆ ਹੈ। ਅੱਜ ਦੀ ਤੁਹਾਡੀ ਹਾਜ਼ਰੀ ਅਤੇ ਪੰਕਤੀ ਪੂਰੀ ਢੁੱਕਦੀ ਹੈ। ਝੱਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੁਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਇੱਥੇ ਤੱਕ ਹੈ ਪਾਲਾ ਕੱਕਰ ਬਰਫ ਵਰਸੈ। ਗੁਰੂ ਪਾਤਸ਼ਾਹ ਜੀ ਦਾ ਸਿੱਖ ਜਿਹੜਾ ਹੈ ਬੇਸ਼ੱਕ ਝੱਖੜ ਝੁੱਲਦੇ ਹੋਣ, ਬਰਸਾਤ ਪੈਂਦੀ ਹੋਵੇ, ਇਸ ਨੂੰ ਦਰਸ਼ਨਾਂ ਦਾ ਚਾਅ ਹੈ। ਸਤਿਗੁਰੂ ਦੀ ਹਜ਼ੂਰੀ 'ਚ ਪੁੱਜ ਜਾਂਦਾ ਹੈ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨਹੀਂ ਹੋ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੈਂ ਹੋ ਜਾਏ ਮਿਲਾਂ ਤਿੰਨ ਸੱਜਣਾ, ਟੁੱਟੇ ਨਾ ਹੀ ਨਹੀਂ ਹੋ। ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਨ, ਤੁਹਾਡਾ ਆਇਆ ਹੋਇਆ ਗਾਵਿਆ ਸੁਣਿਆ ਥਾਏ ਪਾਵਣ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ, ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਪੋਥੀ ਪਰਮੇਸ਼ਰ ਕਾ ਥਾਨ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਸਤਿਗੁਰੂ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਫੁਰਮਾਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 626 'ਤੇ ਸੁਭਾਇਮਾਨ ਹੈ। ਸਤਿਗੁਰੂ ਦੇ ਸਵਾਰੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਨੇ ਮੂਲ ਪਾਠ ਆਪ ਨੂੰ ਸਰਵਣ ਕਰਵਾਇਆ ਹੈ। ਵਿਚਾਰ ਆਰੰਭ ਕਰੀਏ, ਇਸ ਸ਼ਬਦ ਵਿੱਚ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਆਇਆ ਹੈ। ਬਹੁਤ ਸਾਰੇ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਇਹ ਨਾਮ ਆਇਆ ਹੈ, ਜਿਵੇਂ ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਵਾ, ਤਾਪ ਗਵਾਇਆ ਗੁਰਪੂਰ, ਨੇਤਰ ਪ੍ਰਕਾਸ਼ ਕੀਆ ਗੁਰਦੇਵ, ਭਰਮ ਗਏ ਪੂਰਨ ਭਾਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਕਾਫੀ ਸ਼ਬਦ ਆਪ ਨੂੰ ਬਿਲਾਵਲ ਰਾਗ ਵਿੱਚ ਸੋਠ ਰਾਗ ਵਿੱਚ ਮਿਲਣਗੇ, ਜਿਨ੍ਹਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਆਇਆ ਹੈ। ਇਤਿਹਾਸ ਵੀ ਨਾਲ ਗਵਾਹ ਹੈ ਕਿ ਬੜੀਆਂ ਮੁਸ਼ਕਲਾਂ ਆਈਆਂ, ਕੁਛ ਤੇ ਕੁਦਰਤ ਵੱਲੋਂ ਤੇ ਕੁਛ ਆਪਣਿਆਂ ਵੱਲੋਂ। ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੇ ਕੋਈ ਕਸਰ ਨਹੀਂ ਛੱਡੀ। ਮੈਨੂੰ ਦਸਮ ਪਾਤਸ਼ਾਹ ਦਾ ਇੱਕ ਬਚਨ ਯਾਦ ਆਇਆ, ਬਚਿੱਤਰ ਨਾਟਕ ਵਿੱਚ ਮਿਲੇਗਾ। ਧਾਨਿਆਰ ਭੂਮ ਪੁਰਾਤਨ ਬੈਰਾ, ਇਹ ਵੈਰ ਦਾ ਜਿਹੜਾ ਮੁੱਢ ਕਾਰਨ ਹੈ ਨਾ, ਆਪਸ ਜਿੰਨੇ ਝਗੜੇ ਕਲੇਸ਼ ਵੈਰ ਪਏ ਨੇ, ਧਨ ਕਰਕੇ ਜ਼ਮੀਨ ਕਰਕੇ। ਧਾਨਿਆਰ ਭੂਮ ਪੁਰਾਤਨ ਬੈਰਾ, ਜਿਨ ਕਾ ਮੂਹਾ ਕਰਤ ਜਗ ਘੇਰਾ, ਵੀ ਧਨ ਘੇਰ ਲਵਾਂ ਇਕੱਠਾ ਕਰ ਲਵਾਂ, ਜ਼ਮੀਨ ਜ਼ਿਆਦਾ ਘੇਰ ਲਵਾਂ, ਘੇਰਦਾ ਘੇਰਦਾ ਆਪ ਹੀ ਮਰ ਗਏ ਆ। ਅਤੇ ਅੰਤ ਥਾਂ ਕਿੰਨੀ ਕੁ ਮਿਲਦੀ ਹੈ, ਉਸ ਵੱਲ ਧਿਆਨ ਨਹੀਂ। ਉਹ ਕਹਿੰਦੇ ਨੇ ਕਹਿਣਾ ਚਾਹੀਦਾ ਗੁਰੂ ਨੂੰ ਧਨ ਧਨ, ਰੱਬ ਨੂੰ ਧਨ ਧਨ, ਪਰ ਧਨ ਦੌਲਤ ਨੂੰ ਹੀ ਦੁਨੀਆਂ ਵਿੱਚ ਧਨ ਧਨ ਆਖਿਆ ਜਾਂਦਾ। ਧਨ 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 ਕੋ ਆਖੇ ਹੈ, ਜਾਂਕਾ ਜਗਤ ਗੁਲਾਮ, ਸਭ ਨਿਰਖਤ ਜਾਂ ਕੋ ਫਿਰ ਸਭ ਉੱਠ ਕਰੇ ਸਲਾਮ। ਕਮਲੇ ਵੀ ਸਿਆਣੇ ਹੋ ਜਾਂਦੇ ਨੇ ਜੇ ਧਨ ਕੋਲ ਹੋਵੇ, ਆਥ ਹੋਏ ਤਾਂ ਮੁਕਤ ਸਿਆਣਾ। ਮੂਰਖ ਵੀ ਪੂਜੇ ਜਾਂਦੇ ਨੇ ਜੇ ਚਾਰ ਪੈਸੇ ਕੋਲ ਹੋ। ਬਾਬਾ ਪ੍ਰਿਥੀ ਚੰਦ ਧਿਆਨ ਸੀ ਧਨ ਵੱਲ, ਨਾਲ ਧਿਆਨ ਇਹ ਵੀ ਆਇਆ ਕਿ ਜੇਕਰ ਇਹਨਾਂ ਦੇ ਘਰ ਔਲਾਦ ਕੋਈ ਨਾ ਹੋਵੇ ਫਿਰ ਤਾਂ ਹੋਰ ਜ਼ਿਆਦਾ ਮਿਲ ਜਾਏਗਾ, ਇਹਨਾਂ ਦਾ ਵੀ ਮੇਰਾ। ਵੈਸੇ ਨਾ ਹਰ ਸ਼ਰੀਕ ਹੀ ਲਗਭਗ ਸੁਖਣਾ ਸੁੱਖ ਦਾ ਰਿਹਾ ਵੀ ਰੱਬਾ ਸ਼ਰੀਕਾਂ ਦੇ ਘਰ ਔਲਾਦ ਕੋਈ ਨਾ ਹੋਵੇ। ਉਸ ਵੇਲੇ ਲੜਕੀਆਂ ਨੂੰ ਤਾਂ ਮਿਲਦਾ ਕੁਛ ਨਹੀਂ ਸੀ, ਵੀ ਜੇ ਲੜਕਾ ਨਾ ਹੋਇਆ ਇਹਨਾਂ ਦੀ ਜ਼ਮੀਨ ਸਾਰੀ ਸਾਡੀ, ਇਹਨਾਂ ਦੇ ਮਕਾਨ ਸਾਡੇ। ਉਹਨੂੰ ਬੜੀ ਖੇਚਲ ਸੀ ਕਿ ਇਹਨਾਂ ਦੇ ਘਰ ਔਲਾਦ ਕਿਉਂ ਪੈਦਾ ਹੋ ਗਈ। ਕਦੀ ਦਾਈ ਭੇਜ ਦਿੱਤੀ ਜਾਂ ਜ਼ਹਿਰ ਦੇ ਦੇ, ਦਾਈ ਨੂੰ ਮਾਂ ਵਰਗਾ ਸਮਝਿਆ ਜਾਂਦਾ, ਇੰਨਾ ਭਰੋਸਾ ਕਰੀਦਾ, ਦੁੱਧ ਦੇ ਬਹਾਨੇ ਜ਼ਹਿਰ ਦੇਣ ਲੱਗੀ ਆਪ ਮਰ ਗਈ, ਔਰ ਕਹਿ ਦਿੱਤਾ ਸਪੇਰੇ ਨੂੰ ਜਾਂ ਸੱਪ ਛੱਡ ਜ਼ਹਿਰ, ਉਹਨਾਂ ਜਿਉਂ ਫੜਿਆ ਉਹ ਵੀ ਮਰ ਗਿਆ। ਹਾਣੀ ਨੂੰ ਭੇਜ ਦਿੱਤਾ ਦੋ ਲੱਡੂ ਦੇ ਕੇ, ਚੰਗਾ ਆਪ ਖਾਈ ਤੇ ਇਹਦੇ ਵਿੱਚ ਜ਼ਹਿਰ ਹੈ, ਇਹ ਉਹਨਾਂ ਨੂੰ ਦੇ ਦੇਈ। ਉਹਦੇ ਮੰਦੇ ਭਾਗ ਉਹਨੇ ਜਿਹੜੇ ਜ਼ਹਿਰ ਵਾਲਾ ਆਪ ਖਾ ਲਿਆ ਅਤੇ ਚੰਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇ ਦਿੱਤਾ, ਉਹ ਆਪ ਮਰ ਗਏ। ਅਜੇ ਵੀ ਸਬਰ ਨਹੀਂ ਆਇਆ। ਇੱਕ ਬ੍ਰਾਹਮਣ ਸੀ, ਰਸੋਈ ਦਾ ਨੌਕਰੀ ਦਾ ਕੰਮ ਕਰਦਾ ਸੀ, ਸਾਹਿਬਜ਼ਾਦੇ ਨੂੰ ਦਹੀਂ 'ਚ ਜ਼ਹਿਰ ਦੇਣ ਲੱਗਾ। ਪ੍ਰਿਥੀ ਚੰਦ ਦੇ ਕਹੇ ਪਰ ਉਹ ਸਾਹਿਬਾਂ ਨੇ ਹੱਥ ਮਾਰਿਆ, ਥੱਲੇ ਗਿਰ ਗਈ, ਕੁੱਤਾ ਖਾ ਗਿਆ, ਉਹ ਮਰ ਗਿਆ। ਸਾਹਿਬਾਂ ਨੇ ਉਹਨੂੰ ਬਾਣੀ 'ਚ ਲਿਖਿਆ, ਲੇਪ ਨਾ ਲਾਗੋ ਤਿਲਕਾ ਮੋਲ, ਦੁਸ਼ਟ ਬ੍ਰਾਹਮਣ ਮੋਆ ਹੋਏ ਕੇ ਸੋਲ, ਹਰ ਜਨ ਰਾਖੇ ਪਾਰ ਬਮੇ ਆਪ, ਪਾਪੀ ਮੋਆ ਗੁਰ ਪ੍ਰਤਾਪ। ਇਹ ਸ਼ਬਦ ਸਾਰੇ ਸਾਡੇ ਇਤਿਹਾਸ ਨਾਲ ਜੁੜੇ ਹੋਏ ਨੇ। ਹਰ ਥਾਂ 'ਤੇ ਉਥਾਣ ਕਾਈਆਂ ਇਤਿਹਾਸ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਜਦੋਂ ਪੜ੍ਹਾਂਗੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇਲਾ ਲੋ, ਬਾਬਰ ਬਾਣੀ ਫਿਰ ਗਈ ਕੋ ਨਾ ਰੋਟੀ ਖਾਏ। ਅੰਤਰੀ ਵਿਅਰਥ ਹੋ ਸਕਦੇ ਨੇ, ਲੇਕਿਨ ਹਰ ਥਾਂ 'ਤੇ ਇਤਿਹਾਸ ਨੂੰ ਪਾਸੇ ਕਰਕੇ ਨਹੀਂ, ਪਰਿਸਥਿਤੀਆਂ ਨੂੰ ਪਾਸੇ ਕਰਕੇ ਨਹੀਂ। ਉਥਾਨਕਾ ਜਿੱਥੇ ਲੱਗਣੀ ਹੈ ਉੱਥੇ ਲੱਗਣੀ ਲੱਗਣੀ ਹੈ। ਇੱਥੇ ਸਤਿਗੁਰੂ ਸ਼ੁਕਰਾਨਾ ਕਰ ਰਹੇ ਨੇ। ਪਹਿਲੇ ਵੇਖਣ ਵਾਲੀ ਗੱਲ ਹੈ ਕਿ ਤਨ ਦੀ ਅਰੋਗਤਾ ਵਾਸਤੇ ਕੀ ਅਰਦਾਸ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ। ਤਨ ਦੇ ਰੋਗ ਮੁਕਾਉਣ ਵਾਸਤੇ ਕੀ ਗੁਰੂ ਘਰ ਵਿੱਚ ਅਰਦਾਸ ਹੋਈ ਜਾਂ ਨਹੀਂ ਹੋਈ। ਅੱਜ ਤੱਕ ਕਹਿੰਦੇ ਹਾਂ ਕੋੜੇ ਰਾਜੀ ਹੋ ਗਏ, ਅਤੇ ਕੋੜੇ ਜਿਹੜੇ ਰਾਜੇ ਸਨ, ਕੋੜ ਕਿਸ ਨੂੰ ਸੀ, ਸਰੀਰ ਨੂੰ ਹੀ ਸੀ ਨਾ। ਸਰੀਰ ਦੇ ਦੁੱਖ ਵੀ ਦੂਰ ਹੁੰਦੇ ਨੇ, ਇੱਥੇ ਮਨ ਦੇ ਦੁੱਖ ਵੀ ਦੂਰ ਹੁੰਦੇ ਨੇ। ਤਾਪ ਦਾ ਜ਼ਿਕਰ ਹੈ ਇੱਥੇ ਉਸ ਦਾ ਕਿ ਚੇਚਕ ਨਿਕਲ ਆਈ, ਇੱਕ ਬਿਮਾਰੀ ਸੀ ਅਤੇ ਬੁਖਾਰ ਚੜ੍ਹਦਾ ਸੀ, ਕੋਕੀ ਚੜ੍ਹਦੇ ਸੀ, ਕਈ ਵਾਰੀ ਅੱਖਾਂ ਲੈ ਜਾਂਦੀ ਸੀ, ਕਈ ਵਾਰੀ ਜਾਨ ਲੈ ਜਾਂਦੀ ਸੀ। ਥੋੜ੍ਹਾ ਜਿਹਾ ਵਿਸਥਾਰ ਮੈਂ ਹੋਰ ਕਰਦੇ ਹਾਂ। ਸਾਡੇ ਦੇਸ਼ ਵਿੱਚ ਪਹਿਲੇ ਮੰਤਰਾਂ ਨਾਲ ਇਲਾਜ ਹੁੰਦਾ ਰਿਹਾ, ਬੰਦੇ ਨੂੰ ਦਵਾਈ ਦੀ ਸੋਝ ਹੀ ਕੋਈ ਨਹੀਂ ਸੀ। ਉਹਨਾਂ ਨੇ ਆਖਣਾ ਹਰ ਦਰਦ ਜਿਹੜਾ ਸੀ ਉਹਦਾ ਇਲਾਜ ਮੰਤਰ ਨਾਲ, ਖਿਮਾ ਕਰਨਾ। ਜੇ ਤਾਂ ਬਿਮਾਰੀ ਝੂਠੀ ਹੈ ਤਾਂ ਮੰਤਰ ਅਸਰ ਕਰ ਜਾਏਗਾ, ਜੇ ਹੁੰਦਾ ਹੁੰਦਾ ਤਾਂ ਅੱਜ ਵੀ ਹੁੰਦਾ। ਬੜੇ ਝਾੜੇ ਫੂਕਿਆਂ ਵਾਲੇ ਬਹੁਤ ਨੇ। ਹੋਰ ਅਤੇ ਹੋਰ ਕੁਛ ਕਮਲੇ ਮੈਂ ਵੇਖੇ ਅਜੇ ਵੀ ਚੰਗੇ ਚੰਗੇ ਪੜ੍ਹਿਆਂ ਲਿਖਿਆਂ ਨੂੰ ਆਖਣਗੇ ਫਾਂਡਾ ਕਰਾ ਲਿਆਓ, ਜਾਓ ਝਾੜਾ ਕਰਾ ਲਿਆਓ। ਮੰਤਰਾਂ ਨਾਲ ਇਲਾਜ ਕਰਦੇ ਰਹੇ, ਫਿਰ ਬੂਟੀਆਂ ਨਾਲ ਪੱਤੇ ਖਾ ਲੈਣੇ ਜਾਂ ਉਹਨਾਂ ਨੂੰ ਮਸਲ ਕੇ ਹੱਥਾਂ ਨਾਲ ਹੀ ਉਹਨਾਂ ਦਾ ਰਸ ਜਿਹੜਾ ਸੀ ਮੂੰਹ 'ਚ ਪਾ ਦੇਣਾ। ਇਹ ਤਾਂ ਖੈਰ ਇੱਕ ਵਿਗਿਆਨਕ ਢੰਗ ਸੀ, ਫਿਰ ਦਵਾਈਆਂ ਹੋਂਦ ਵਿੱਚ ਆ ਗਈਆਂ। ਕਰਦਿਆਂ ਕਰਦਿਆਂ ਅੱਜ ਤੱਕ ਇੱਥੇ ਪਹੁੰਚ ਗਏ ਹਾਂ। ਕਈ ਤਰ੍ਹਾਂ ਦੇ ਇਲਾਜ ਨੇ, ਪਰ ਉਸ ਵੇਲੇ ਐਸਾ ਸੀ ਕਿ ਬਿਮਾਰੀਆਂ ਦਾ ਇਲਾਜ ਕਰਨ ਦੀ ਬਜਾਏ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਸ਼ੀਤਲਾ ਨੂੰ ਲੋਕ ਪੂਜਦੇ ਸਨ। ਬਾਣੀ ਵਿੱਚ ਤਾਂ ਐਸਾ ਕਿਹਾ, ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖੇ ਨਾਰ, ਗਦ ਹੀ ਹੋਏ ਕੇ ਅਵਤਰ ਭਾਰ ਸਹਿ ਮਨ ਚਾਹ। ਕਿਉਂਕਿ ਸੀਤਲਾ ਦੀ ਅਸਵਾਰੀ ਹੈ ਗਧੇ ਦੀ, ਇਹ ਦੇਵਤਿਆਂ ਦੀ ਦੇਵੀਆਂ ਦੇ ਅਸਵਾਰੀਆਂ ਨੇ, ਕਿਸੇ ਦੀ ਕੁੱਤੇ ਦੀ, ਕਿਸੇ ਦੀ ਅਸਵਾਰੀ ਮੋਰ ਦੀ, ਕਿਸੇ ਦੀ ਗਰਡ ਦੀ, ਕਿਸੇ ਦੀ ਹੰਸ ਦੀ, ਪੈਰੋਂ ਦੀ ਕੁੱਤੇ ਦੀ, ਸੀਤਲਾ ਦੀ ਖੋਤੇ ਦੀ। ਕਹਿੰਦੇ ਨੇ ਜੇ ਪੂਜਾ ਕਰੋਗੇ ਸੀਤਲਾ ਦੀ, ਜੇ ਉਹਨੇ ਗਧਾ ਬਣਾ ਲਿਆ ਫਿਰ ਕੀ ਕਰੋਗੇ? ਭਈ ਆਹ ਮੇਰੇ ਪੂਜਣ ਵਾਲੇ ਆ, ਤੈਨੂੰ ਹੀ ਆਪਣੇ ਕੋਲ ਰੱਖ ਲਵਾਂ, ਤੇਰੀ ਅਸਵਾਰੀ ਬਣਾਵਾਂ। ਚੇਚਕ ਆਈ ਅਤੇ ਸਤਿਗੁਰਾਂ ਕਿਹਾ, ਮੈਂ ਇਸ ਨੂੰ ਮਾਤਾ ਨਹੀਂ ਮੰਨਦਾ, ਮੈਂ ਇਸ ਨੂੰ ਬਿਮਾਰੀ ਮੰਨਦਾ, ਔਰ ਗੁਰੂ ਨਾਨਕ ਦੇਵ ਦੀ ਇਹ ਦਾਤ ਹੈ ਅਤੇ ਮੈਂ ਤੁਹਾਡੇ ਵਾਸਤੇ ਪਾਉਣੇ ਨੇ ਪੂਰਨੇ। ਜੇ ਤਾਂ ਸੂਤਲਾ ਪੂਜਿਆਂ ਤੋਂ ਬਿਨਾਂ ਸਾਹਿਬਜ਼ਾਦਾ ਠੀਕ ਹੋ ਗਿਆ ਤਾਂ ਫਿਰ ਤੁਸੀਂ ਵੀ ਇੰਝ ਕਰਿਓ, ਅਤੇ ਜੇ ਨਾ ਠੀਕ ਹੋਵੇ ਫਿਰ ਭਾਈ ਜਿੱਧਰ ਮਰਜ਼ੀ ਜਾਇਓ। ਹੋਏ ਅਕਾਲ ਪੁਰਖ ਦੀ ਕਿਰਪਾ, ਸੀਤਲਾ ਠਾਕ ਰਹਾਈ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਰੋਗ ਗਿਆ, ਪ੍ਰਭ ਆਪ ਗਵਾਇਆ, ਨੀਂਦ ਭਾਈ ਸੁਖ ਸਹਿਜ ਕਰ ਆਇਆ, ਰੋਗ ਚਲਾ ਗਿਆ, ਤਾਪ ਉਤਰ ਗਿਆ, ਬਿਮਾਰੀ ਚਲੀ ਗਈ, ਨੌ ਵਰ ਨੌ ਹੋ ਗਿਆ। ਸ਼ੁਕਰਾਨਾ ਕੀਤਾ, ਕੋਈ ਵੀ ਸਾਨੂੰ ਦੁੱਖ ਆਵੇ, ਤਕਲੀਫ ਆਵੇ, ਅਰਦਾਸ ਕਰਨੇ ਆ, ਕਿਹਾ ਕਿਸੇ ਹੋਰ ਪਾਸੇ ਨਾ ਭਟਕਿਓ, ਹੋਰ ਪਾਸੇ ਨਾ ਜਾਇਓ, ਸੰਗਤ ਵਿੱਚ ਆਓ, ਅਕਾਲ ਪੁਰਖ ਨਾਲ ਜੁੜੋ ਅਤੇ ਆਖੋ ਮੇਰਾ ਦੁੱਖ ਸੁੱਖ तुझ ही पासे। जिसने तन देता है दुख सुख हो ही जानदा, जिसका तन मन धन सब तिसका, सोई सुगड़ सुजानी तिन ही सुनिया, दुख सुख मेरा तौ बिद नीकी खटाने। इस शब्द विच इसे गल दा शुकराने दा भाव सानू सिखाया कि बुखार उतर गया, ताप उतर गया, ते सतगुरां ने साडे लई पूरने पाउण वास्ते कि अगों भी भाई बीमारियां ते आउणियां ने, मेरे सिख की करनगे बीमारियां दी पूजा करनगे? नहीं, इलाज करो, परमात्मा अगे अरदास करो। इस सानू जुगते दसी बीमारी हट जाए ते उस दा शुकरा ना करो, आओ सरवण करो। एक बार आखो जी सतनाम श्री वाहेगुरु जी,
सतनाम श्री वाहे गुरु साहेब जी, सोरठ महला पंजवा।
सोरठ राग विच साहेब गुरु अर्जन देव जी का उच्चारण किया होया इस शब्द है जी।
ताप गवाया गुरपूरे,
पूरे गुरु ने यह ताप आप ही गवाया। ताप किवें उतरिया, ताप कित्थे चला गया, जिवें कोई चीज गवाच ही जाए पता ही नहीं कित्थे गिर गई। पूरे गुरु ने कृपा की, जिसने भेजिया सी उसने रखिया की। गुजी छनी ना ही बात, गुरु नानक तुठा इनी दात सी गुरु नानक दी, उसने रखिया की है, उसने ताप ये बीमारी हटाई है। हाँ जी,
वाजे अनहद तूरे,
खुशी आनंद दे एक रस वाजे बजगा। जिस घर च खुशी आ जाए, एक मुहावरा है कि खुशी दे आनंद दे वाजे बजगा। इत्थे खुशियां ही खुशियां हो गई, गुरु दे शब्दां दा गान होया, आनंद ही आनंद हो गया, परमात्मा की कृपा है। हाँ जी,
सर्व कल्याण प्रभ कीने,
एक दो सुख नहीं, रब जदों कृपा करदा सारे ही सुख दे देंदा, उसके घर च कोई घाट नहीं, हर तरह का सुख, सारे सुख शांति आनंद उस परमात्मा ने कर देते हैं।
कर कृपा आप दीने,
तेरे सुख शांति आनंद जिहड़े उन्हें दिते इन्हां दे मुल ते मैं तारिया कोई नहीं, एक कृपा करके उसने दिते ने, बख्शिश करके दिते हैं।
बेदन सतगुर आप गवाई,
बेदन है पीड़ा, हर रोग उस दे मगर पीड़ा ते हुंदी है। तन दा रोग होवेगा तामी पीड़ा होवेगी, मन दा होवेगा तामी। थोड़ा जिहा विस्तार करदे आं, ताप भी एक ही नहीं, ताप तीन जे। एक ताप ते ओ है जिहड़ा चढ़दा तन नूं, ते थर्मामीटर लैके वेख लैने आ किन्ना क। एक ताप चढ़दा मन नूं, अज तक कोई थर्मामीटर नहीं बने आ जिहड़ा नाप सके कि मन नूं बुखार किन्ना चढ़े है। जिहड़ा तन दा ताप है, इस नूं ते बाणी विच कहिआ व्याधी, ते जिहड़ा मन दा बुखार है ना उस नूं कहिआ आदि। एक तीजा ताप होर है, वह है कलेश। भी चंगे भले सन भी ठीक सी, एवं किसी नाल झगड़ा हो गया, कोई एक्सीडेंट हो गया, कुदरती आफत आ गई, उन्हू क्या वो पाती। तीने ताप निवारण हारा, मन की चिंता भी वह मकाने वाला। मन का ताप है मन की चिंता, मन की चिंता मकाने वाला भी है, तन दे रोग मिटाने वाला भी है, उपाधियां कलेश मकाने वाला भी है। जय हर सिमरन भया तह उपाध गत केनी वड़ पागे हर जपना। तीने ताप निवारण हारा, दुख अंता सुखरास, तां को बिगड़ न को लागे जांके प्रभ आगे अरदास। बिघन विनाशन सब दुख नाशन सतगुर नाम देड़ा है, गुरु ने कृपा की। ये बुखार जड़ा से, ये तो जड़ी पीड़ा से, ਇਹ ਵੇਦਨ ਇਹ ਪੀੜਾ ਇਹ ਗੁਰੂ ਨੇ ਆਪ ਹੀ ਦੂਰ ਕਰ ਦਿੱਤੀ ਹੈ।
ਸਿੱਖ ਸੰਤ ਸਭ ਸਰ ਸੇ ਹੋਏ ਹਰ ਹਰ ਨਾਮ ਧਿਆਈ।
ਜਿੰਨੀਆਂ ਸਿੱਖ ਸੰਗਤਾਂ ਨੇ ਗੁਰੂ ਨਾਲ ਅਸੀਂ ਇੰਨੇ ਜੁੜੇ ਹਾਂ ਗੁਰੂ ਘਰ ਨਾਲ, ਪਰਿਵਾਰ ਦੀ ਤਾਂ ਗੱਲ ਇੱਕ ਪਾਸੇ ਹੈ, ਗੁਰੂ ਘਰ ਦੇ ਇੱਕ ਇੱਟ ਨੂੰ ਵੀ ਖਤਰਾ ਪਵੇ ਤੇ ਸਮੁੱਚੇ ਸਿੱਖ ਜਿਹੜੇ ਨੇ ਉਹਨਾਂ ਦੇ ਦਿਲ ਨੂੰ ਚੋਟ ਲੱਗਦੀ। ਗੁਰਦੁਆਰਾ ਗੁਰੂ ਦਾ ਘਰ, ਜ਼ਰਾ ਬੇਅਦਬੀ ਹੋਵੇ ਸਾਰੇ ਸਿੱਖ ਦੌੜ ਪੈਂਦੇ ਨੇ ਉਸੇ ਵੇਲੇ। ਹੁਣ ਗੁਰੂ ਘਰ ਸਾਹਿਬਜ਼ਾਦਾ ਹੋਵੇ, ਉਸ ਨੂੰ ਬੁਖਾਰ ਆ ਗਿਆ ਹੋਵੇ, ਚੇਚਕ ਹੋਵੇ, ਤੇ ਸਿੱਖ ਸੰਗਤਾਂ ਨੀਂਦਰ ਨਾਲ ਕਿਵੇਂ ਸੌਂ ਲੈਣ, ਕਿਵੇਂ ਨੀਂਦ ਲੈ ਲੈਣ। ਹਰ ਸਿੱਖ ਨੂੰ ਫਿਕਰ ਸੀ, ਹਰ ਸਿੱਖ ਅਰਦਾਸਾਂ ਕਰ ਰਿਹਾ ਸੀ, ਜਦੋਂ ਪਤਾ ਲੱਗਾ ਠੀਕ ਹੋ ਗਿਆ ਖੁਸ਼ੀ ਦੀ ਲਹਿਰ ਦੌੜ ਗਈ, ਕਿਉਂਕਿ ਸਿੱਖ ਤੇ ਗੁਰੂ ਨਾਲ ਜੁੜਿਆ ਹੋਇਆ। ਗੁਰੂ ਦੀ ਖੁਸ਼ੀ ਸਿੱਖ ਦੀ ਖੁਸ਼ੀ ਹੈ, ਗੁਰੂ ਦਾ ਆਨੰਦ ਸਿੱਖ ਦਾ ਆਨੰਦ ਹੈ, ਸਿੱਖ ਸੰਗਤ ਸਾਰੇ ਦੇ ਸਾਰੇ ਆਨੰਦਿਤ ਹੋ ਗਏ, ਸਾਰੇ ਖੁਸ਼ੀਆਂ ਨਾਲ ਭਰ ਗਏ।
ਰਹਾਉ ਜੋ ਮੰਗ ਹੈ ਸੋ ਲੇਵਹਿ।
ਰੱਬ ਦੇ ਪਿਆਰੇ ਐਸੇ ਨੇ, ਸੰਗਤ ਜਿਸ ਦੇ ਨਾਲ ਹੋਵੇ, ਇੱਕ ਇੱਕ ਸਿੱਖ ਅਰਦਾਸ ਕਰਦਾ ਹੋਵੇ, ਜਦੋਂ ਵੀ ਲੋੜ ਪਵੇ ਸੰਗਤ ਦਾ ਸਹਾਰਾ ਲਵੋ। ਸੰਗਤ ਜਿਸ ਲਈ ਅਰਦਾਸ ਕਰਦੇ ਵੀ ਉਸ ਨੂੰ ਘਾਟ ਕੋਈ ਨਹੀਂ ਰਹਿੰਦੀ, ਕਿਉਂਕਿ ਹਰ ਸਿੱਖ ਬਾਰੇ ਕਿਹਾ ਜੋ ਮੰਗਦਾ ਰੱਬ ਕੋਲੋਂ ਲੈ ਲੈਂਦਾ, ਪ੍ਰਭੂ ਆਪਣੇ ਸੰਤਾਂ ਨੂੰ ਦਿੰਦਾ, ਲੁਕਾ ਕੇ ਕੁਛ ਨਹੀਂ ਰੱਖਦਾ। ਜੋ ਮੰਗਾਂ ਸੋ ਲੇਵਾਂ, ਪ੍ਰਭ ਆਪਣਿਆਂ ਸੰਤਾਂ ਦੇਵਾਂ, ਆਪਣੇ ਸੰਤਾਂ ਨੂੰ ਦਿੰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਸ਼ੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਸੰਗਤ ਤੋਂ ਤਾਂ ਸਭ ਕੁਛ ਕੁਰਬਾਨ ਕਰ ਦਿੱਤਾ, ਸੰਗਤ ਨੂੰ ਦਿੰਦਾ, ਸੰਗਤ ਕੋਲੋਂ ਰੱਬ ਦੇ ਪਿਆਰਿਆਂ ਕੋਲੋਂ ਕੁਛ ਵੀ ਲੁਕਾ ਕੇ ਨਹੀਂ ਰੱਖਿਆ।
ਹਾਂਜੀ, ਪ੍ਰਭ ਆਪਣਿਆਂ ਸੰਤਾਂ ਦੇਵਹਿ।
ਪ੍ਰਭੂ ਆਪਣੇ ਸੰਤਾਂ ਨੂੰ ਆਪ ਦਿੰਦਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਰਹਾਉ ਦੀ ਪੰਕਤੀ ਵਿੱਚ ਇਹ ਸਾਨੂੰ ਸਿੱਖਿਆ ਦਿੱਤੀ ਹੈ ਕਿ ਜਦੋਂ ਵੀ ਕੋਈ ਖੁਸ਼ੀ ਮਿਲੇ ਉਹਦਾ ਨਾਮ ਧਿਆਉਣਾ, ਉਸ ਦਾ ਸ਼ੁਕਰਾਨਾ ਕਰਨਾ। ਦੁੱਖ ਦਰਦ ਆਵੇ ਤੇ ਇਹ ਨਹੀਂ ਕਿ ਗੁਰਮਤ ਨੂੰ ਛੱਡ ਕੇ ਮਨਮਤੀਆਂ ਦੇ ਮਗਰ ਫਿਰਨਾ, ਨਹੀਂ। ਦੁੱਖ ਏਡੇ ਏਡੇ ਆ ਗਏ ਤਨ ਵੀ ਕੁਰਬਾਨ ਕਰਨਾ ਪਿਆ। ਉਹਨਾਂ ਕਿਹਾ ਪਿਆਰੇ ਜੇ ਭੁੱਖ ਦੇਹ ਤਾਂ ਇੱਥੇ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਤੂੰ ਮੇਰੇ ਨਾਲ ਹੋਵੇਂ ਬਸ, ਤੂੰ ਖੁਸ਼ ਰਹੇ ਭਾਵੇਂ ਆਰੇ ਥੱਲੇ ਬਹਿਣਾ ਪਵੇ, ਮੂੰਹ ਤੇਰੇ ਵੱਲ ਹੋਵੇ, ਮੈਂ ਸਨਮੁਖ ਹੋ ਕੇ ਤੇਰੇ, ਬਸ ਇਹੀ ਆਨੰਦ ਹੈ ਮੇਰੇ ਵਾਸਤੇ ਬੜਾ ਵੱਡਾ, ਸਨਮੁਖ ਰਹਾਂ। ਇਸ ਵਰਗਾ ਸੁੱਖ ਦੁਨੀਆ 'ਤੇ ਕੋਈ ਨਹੀਂ ਕਿ ਗੁਰੂ ਦੇ ਸਨਮੁਖ ਰਹੀਏ, ਇਸ ਤੋਂ ਵੱਡਾ ਦੁੱਖ ਕੋਈ ਨਹੀਂ ਕਿ ਐਵੇਂ ਦੁੱਖਾਂ ਤੋਂ ਘਾਬਰ ਕੇ ਮਨਮੁਖ ਹੋ ਜਾਈਏ। ਜਿਹੜਾ ਮਨਮੁਖ ਹੋ ਗਿਆ ਉਹਨੇ ਆਪਣੇ ਹੱਥੀਂ ਨਰਕ ਲੱਭ ਲਿਆ। ਇੱਥੇ ਤੱਕ ਹੈ ਸਤਿਗੁਰ ਪੁਰਖ ਜੇ ਮਾਰਿਆ, ਭਰਮ ਪਰਮਿਆਂ ਕਰ ਛੋੜ ਗਿਆ, ਉਸ ਪਿੱਛੇ ਵੱਜਿਆ ਫੱਕੜੀ, ਮੂੰਹ ਕਾਲਾ ਅੱਗੇ ਭਇਆ, ਉਸਨੂੰ ਕਿਤੇ ਵੀ ਥਾਂ ਨਹੀਂ। ਪਰ ਜਿਹੜਾ ਸਨਮੁਖ ਆ ਉਹ ਸਦਾ ਹੀ ਆਨੰਦ ਵਿੱਚ ਹੈ, ਗੁਰੂ ਖੁਸ਼ ਹੈ ਅਤੇ ਆਨੰਦ ਹੀ ਆਨੰਦ ਹੈ। ਗੁਰੂ ਸਦਾ ਦਿਆਲ ਰਹਿਣ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਦੁੱਖਾਂ ਨੂੰ ਸਿੱਖ ਜਾਣਦਾ ਹੀ ਕੁਛ ਨਹੀਂ, ਜੇ ਗੁਰੂ ਦਿਆਲ ਹੋਵੇ ਸਤਿਗੁਰ ਹੋਏ ਦਿਆਲ ਤਾਂ ਰੰਗ ਮਾਣੀ। ਆਓ ਅੱਗੇ ਸਰਵਣ ਕਰੋ ਜੀ।
ਹਰ ਗੋਬਿੰਦ ਪ੍ਰਭ ਰਾਖਿਆ।
ਹਰ ਗੋਬਿੰਦ ਸਾਹਿਬ ਨੂੰ ਕਿਸ ਨੇ ਫਿਰ ਰੱਖਿਆ, ਕਿਉਂਕਿ ਸੀਤਲਾ ਤੇ ਅਸੀਂ ਪੂਜੀ ਕੋਈ ਨਹੀਂ, ਹੋਰ ਕਿਸੇ ਪਾਸੇ ਗਏ ਕੋਈ ਨਹੀਂ। ਕਹਿਣ ਲੱਗੇ ਕੀ ਰੱਖਣ ਵਾਲਾ, ਜਿਸ ਨੇ ਭੇਜਿਆ ਪ੍ਰਮਾਤਮਾ ਨੇ ਰੱਖਿਆ, ਨੰਕਾਰ ਨੇ ਰੱਖਿਆ। ਬਾਣੀ 'ਚ ਬੜਾ ਸਪਸ਼ਟ ਲਿਖਿਆ ਰਖਵਾਲੀ ਕਿਸ ਦੀ ਹੈ, ਹੋਈ ਰਾਜੇ ਰਾਮ ਕੀ ਰਖਵਾਲੀ। ਸੋਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ। ਇਹ ਪਰਮਾਤਮਾ ਦੀ ਰਖਵਾਲੀ ਵਿੱਚ ਨੇ, ਇਹਨਾਂ ਦਾ ਰਾਖਾ ਅਕਾਲ ਪੁਰਖ ਹੈ, ਇਹਨਾਂ ਦਾ ਰਾਖਾ ਗੁਰੂ ਦਾ ਸ਼ਬਦ ਹੈ। ਹਾਂਜੀ,
ਜਨ ਨਾਨਕ ਸਾਚ ਸੁਭਾਖਿਆ
ਮੰਨਦੇ ਨੇ, ਦਾਸ ਨੇ ਨਾਨਕ ਦਾਸ ਨੇ ਸੱਚ ਆਖਿਆ। ਜੋ ਆਖਿਆ ਇਹ ਸੱਚ ਆਖਿਆ ਹੈ ਕਿ ਭਾਈ ਜਦੋਂ ਵੀ ਕੋਈ ਮੁਸ਼ਕਲ ਬਣੇ ਅਕਾਲ ਪੁਰਖ ਦਾ ਪੱਲਾ ਨਾ ਛੱਡਣਾ। ਕਬੀਰ ਸਾਹਿਬ ਜੀ ਦਾ ਇੱਕ ਸਲੋਕ ਪੜ੍ਹਦੇ ਹਾਂ, ਉਹ ਕਹਿੰਦੇ ਨੇ ਸਮੁੰਦਰ ਨਾ ਛੱਡੋ ਭਾਵੇਂ ਕਿੰਨਾ ਗਹਿਰਾ ਹੋਵੇ, ਛੱਪੜੀਆਂ ਢੂੰਡਦਿਆਂ ਚਿੱਕੜ 'ਚ ਹੱਥ ਭਰਨਗੇ ਲੱਭਣਾ ਕੁਛ ਨਹੀਂ। ਇਹ ਬਾਕੀ ਪਾਸੇ 'ਤੇ ਐਵੇਂ ਚਿੱਕੜ ਭਰੀਆਂ ਛੱਪੜੀਆਂ ਨੇ ਕਬੀਰ, ਸਮੁੰਦਰ ਨਾ ਛੋਟੀ ਹੈ, ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਪਲੋ ਨਾ ਕਹਿ ਕੋਏ। ਲੋਭ ਦਾ ਮਾਰਿਆ ਹੋਇਆ ਬੰਦਾ ਐਵੇਂ ਭਟਕਦਾ, ਦਰ ਦਰ ਭਟਕਦਾ ਹੈ, ਲੱਭਦਾ ਵੀ ਕੱਖ ਨਹੀਂ ਕਿਉਂਕਿ ਹੈ ਹੀ ਕੁਛ ਨਹੀਂ ਕਿਸੇ ਕੋਲ। ਇੱਕ ਪੰਕਤੀ ਸੁਣੋ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਇਸ ਦਾ ਨਫ਼ਰ ਕਿੱਥੋਂ ਰੱਜ ਖਾਏ। ਵੀ ਸਾਹਿਬ ਨੰਗਾ ਭੁੱਖਾ ਹੋਵੇ ਤਾਂ ਨੌਕਰ ਨੂੰ ਕਿੱਥੇ ਮਿਲੇ, ਤਨਖਾਹ ਤਾਂ ਉਸ ਕੋਲੋਂ ਮਿਲਣੀ ਹੈ ਅਤੇ ਉਹ ਆਪ ਨੰਗਾ ਭੁੱਖਾ। ਜੇ ਸਾਹਿਬ ਦੇ ਘਰ ਵੱਧ ਹੋਵੇ ਸੋ ਨਫ਼ਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਇੰਜ ਕਰੀਏ ਉਸ ਸਾਹਿਬ ਨਾਲ ਜੁੜੀਏ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਭਾਵ ਹੈ। ਇਸ ਸ਼ਬਦ ਤੋਂ ਸਾਨੂੰ ਸਿੱਖਿਆ ਮਿਲੇ ਕਿ ਕੋਈ ਦੁੱਖ ਤਕਲੀਫ ਆਵੇ ਅਕਾਲ ਪੁਰਖ ਦੀ ਸ਼ਰਨ ਵਿੱਚ ਰਹੋ, ਗੁਰੂ ਦੀ ਸ਼ਰਨ ਵਿੱਚ ਰਹੋ, ਸਤਿਗੁਰੂ ਅੱਗੇ ਆ ਕੇ ਅਰਦਾਸ ਕਰੋ, ਇਸ ਦਾ ਪੱਲਾ ਫੜੋ, ਸਾਰੇ ਕਾਰਜ ਰਾਸ ਹੋਣਗੇ। ਆਓ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ ਉਹ ਸ਼ਬਦ ਦੀ ਵਿਚਾਰ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ਼ੰਤ ਸੁਣ ਯਾਰ ਹਮਾਰੇ ਸੱਜਣਾ, ਇੱਕ ਕਰੋ ਬੇਨੰਤੀਆ।
ਸਾਡੇ ਦੇਸ਼ ਵਿੱਚ ਉੱਤਰ ਪ੍ਰਦੇਸ਼ ਯੂਪੀ ਵਿੱਚ ਕਦੀ ਭਗਤੀ ਲਹਿਰ ਬੜੇ ਜ਼ੋਰ ਸ਼ੋਰ ਨਾਲ ਚੱਲੀ। ਨਵਦਾ ਪ੍ਰਕਾਰ ਦੀ ਭਗਤੀ, ਨੌ ਪ੍ਰਕਾਰ ਦੀ ਬਾਣੀ 'ਚ ਵੀ ਇੱਕ ਪੰਕਤੀ ਆਈ ਹੈ, ਭਗਤ ਨਵੇਂ ਪ੍ਰਕਾਰ ਆ, ਉਹ ਮੈਂ ਪ੍ਰਕਾਰ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ। ਪਹਿਲਾ ਸੀ ਸਿਮਰਨ, ਪਿਆਰੇ ਨੂੰ ਯਾਦ ਕਰਨਾ ਭਗਤੀ ਹੈ। ਦੂਸਰਾ ਸੀ ਕੀਰਤਨ, ਉਹਦੇ ਗੁਣ ਗਾਉਣੇ ਭਗਤੀ। ਤੀਸਰਾ ਸੀ ਸਰਵਣ ਕਰਨਾ, ਬੈਠ ਕੇ ਉਹਦੇ ਗੁਣ ਸੁਣਨੇ, ਜਿਵੇਂ ਕੀਰਤਨ ਸੁਣਦੇ ਹੋ ਭਗਤੀ। ਤਿੰਨ ਹੋ ਗਏ, ਅੱਗੇ ਤਿੰਨ ਹੋਰ, ਪੂਜਾ ਅਰਚਾ ਬੰਧਨਾ। ਪੂਜਾ ਹੈ ਸਨਮਾਨ, ਸਨਮਾਨ ਕਰਨਾ ਜਿਵੇਂ ਹੱਥ ਜੋੜਦੇ ਹਾਂ। ਅਰਚਾ ਹੈ ਇਤਰ ਵਗੈਰਾ, ਸੁਗੰਧੀਆਂ ਛਿੜਕਣੀਆਂ। ਬੰਧਨਾ ਹੈ ਡੰਡੌਤ ਕਰਨੀ, ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਬੰਦਗੀ ਹੈ ਡੰਡੌਤਾਂ ਕਰਨੀਆਂ। ਅੱਗੇ ਤਿੰਨ ਹੋਰ ਨੇ, ਇਹ ਪਹਿਲੇ ਛੇ ਹੋ ਗਈਆਂ। ਸਖਾ ਭਾਵ ਦਾਸ ਭਾਵ ਆਤਮ ਨਿਵੇਦਨ, ਰੱਬ ਨੂੰ ਇੰਜ ਪਿਆਰ ਕਰਨਾ ਜਿਵੇਂ ਕਿਸੇ ਮਿੱਤਰ ਨੂੰ ਕਰੀਦਾ। ਮਿੱਤਰ ਜਿਵੇਂ ਹੁੰਦਾ ਨਾ, ਸ਼ਬਦ ਵਰਤਿਆ ਇੱਥੇ, ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਮੇਰੇ ਮਿੱਤਰ ਮੇਰੇ ਦੋਸਤ ਮੇਰੇ ਪਿਆਰੇ, ਸੁਣ ਮੇਰੀ ਬੇਨਤੀ, ਸੁਣ ਮੈਂ ਇੱਕ ਬੇਨਤੀ ਕਰਦਾ ਹਾਂ।
ਤਿਸ ਮੋਹਨ ਲਾਲ ਪਿਆਰੇ ਹਉ ਫੇਰੋ ਖੋਜੰਤੀ ਆ।
ਕਮਾਲ ਗੱਲ ਹੈ, ਉਸੇ ਨੂੰ ਹੀ ਲੱਭਣਾ ਹੈ, ਉਸੇ ਅੱਗੇ ਹੀ ਜੋਦੜੀ ਕਰਨੇ ਆ, ਉਸੇ ਕੋਲੋਂ ਹੀ ਰਾਹ ਪੁੱਛਣਾ, ਉਸੇ ਨੇ ਹੀ ਪਛਾਉਣਾ। ਉਹ ਮਨ ਨੂੰ ਮੋਹ ਲੈਣ ਵਾਲਾ ਪਿਆਰਾ, ਮੈਂ ਉਹਦੀਆਂ ਕਥਾ ਬੜੀਆਂ ਸੁਣੀਆਂ ਲੇਕਿਨ ਵੇਖਿਆ ਕੋਈ ਨਹੀਂ ਅੱਜ ਤੱਕ। ਉਸ ਮੋਹਣ ਪਿਆਰੇ ਨੂੰ ਮੈਂ ਖੋਜਦੀ ਫਿਰਦੀ ਹਾਂ ਕਿ ਉਹ ਕਿੱਥੇ ਹੈ, ਉਹ ਕਿੱਥੇ ਹੈ। ਅਤੇ ਸਮੋਹਣ ਲਾਲ ਦਾ ਅਰਥ ਹੁੰਦਾ ਪਿਆਰਾ, ਪਿਆਰੇ ਲਾਲ ਨੂੰ ਖੋਜਦੇ ਹਾਂ, ਲੱਭਦੇ ਫਿਰਦੇ ਹਾਂ ਕਿੱਥੇ ਹੈ ਉਹ, ਕਿੱਥੇ ਹੈ। ਹਾਂਜੀ।
ਤਿਸ ਦਸ ਪਿਆਰੇ ਸਿਰ ਧਰੀ ਉਤਾਰੇ,
ਉਸ ਪਿਆਰੇ ਦੀ ਮੈਨੂੰ ਦੱਸ ਪਾ ਤੇ ਉਹ ਕਿੱਥੇ ਹੈ, ਤੇ ਮੈਂ ਦੇਵਾਂਗਾ ਕਿ ਉਸ ਵਾਸਤੇ। ਹੁਣ ਦੋ ਹੀ ਚੀਜ਼ਾਂ ਨੇ, ਇੱਕ ਦਾ ਤੇ ਸਾਨੂੰ ਪਤਾ ਕੋਈ ਨਹੀਂ ਤੇ ਇੱਕ ਦਾ ਪਤਾ ਹੈ, ਉਹ ਕਿਹੜੀ? ਭਗਤ ਨਾਮਦੇਵ ਨੂੰ ਵੀ ਗੁਆਂਢਣ ਨੇ ਕਿਹਾ ਸੀ, ਉਹ ਬੇਟੀ ਦੱਸ ਜਿਸਨੇ ਤੇਰੀ ਚੌਂਪੜੀ ਬਣਾਈ ਹੈ ਤੇਰੇ ਤੋਂ ਦੁੱਗਣੀ ਮਜ਼ਦੂਰੀ ਦੇਵਾਂਗੇ। ਉਹ ਕਹਿਣ ਲੱਗੇ ਦੁੱਗਣੀ ਕਿ ਤੇਰੇ ਪੱਲੇ ਹੀ ਕੁਛ ਨਹੀਂ, ਤੂੰ ਕੀ ਦੇਣਾ? ਉਹ ਜਿਹੜੀ ਮਜ਼ਦੂਰੀ ਲੈਂਦਾ ਮੇਰੇ ਤੋਂ ਦੁੱਗਣੀ ਤੂੰ ਕਿੱਥੋਂ ਦੇਵੇਂਗੇ? ਕਹਿਣ ਲੱਗੇ ਮੇਰੇ ਕੋਲ ਧਨ ਬਹੁਤ ਹੈ। ਕਹਿਣ ਲੱਗੇ ਧਨ ਉਹ ਲੈਂਦਾ ਨਹੀਂ, ਨਾ ਮੈਂ ਧਨ ਦਿੱਤਾ, ਮੈਂ ਵੀ ਨਹੀਂ ਦਿੱਤਾ, ਤੇ ਤੂੰ ਕੀ ਦਿੱਤਾ? ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਮੋਲ। ਉਹ ਭੇਟਾ ਮੰਗਦਾ ਪ੍ਰੇਮ ਦੀ, ਤੇ ਪ੍ਰੇਮ ਤੇਰੇ ਕੋਲ ਹੈ ਕੋਈ ਨਹੀਂ। ਯਕੀਨ ਜਾਣਨਾ, ਪ੍ਰੇਮ ਧਨ ਵੀ ਭੇਟਾ ਕਰ ਸਕਦਾ, ਪ੍ਰੇਮ ਸਿਰ ਵੀ ਭੇਟਾ ਕਰ ਸਕਦਾ, ਪ੍ਰੇਮ ਆਪਣਾ ਸਭ ਕੁਛ ਹੀ ਭੇਟਾ ਕਰ ਸਕਦਾ। ਧਨ ਤੇ ਜੇ ਕਰੇਗਾ ਨਾ ਤੇ ਕਰੇਗਾ ਵੀ ਕਿਵੇਂ? ਮੈਨੂੰ ਯਾਦ ਆਉਂਦੀ ਹੈ ਗੱਲ, ਉਹ ਜਦੋਂ ਯਾਦ ਆਉਂਦੀ ਹੈ ਬੜਾ ਮਨ ਨੂੰ ਇਹ ਧਿਆਨ ਆਉਂਦਾ ਕਿ ਸੰਸਾਰ ਵਿੱਚ ਹਾਲਤ ਇਹ ਹੋਈ ਹੈ। ਮਹਾਂਪੁਰਖ ਇੱਕ ਬੈਠੇ ਸਨ, ਮਾਤਾ ਆਈ, ਹੁਣ ਪੁੱਤਰ ਦੇ ਘਰ ਔਲਾਦ ਕੋਈ ਨਹੀਂ, ਫਿਕਰ ਹੁੰਦਾ ਪੋਤਰਾ ਨਹੀਂ ਕੁੱਲ ਨਹੀਂ ਹੋਏਗੀ। ਰੱਖ ਕੇ ਨਾ ਉਹਦੇ ਅੱਗੇ 11 ਰੁਪਈਏ, ਕਹਿਣ ਲੱਗੇ ਆਹ ਲਓ ਬਾਬਾ ਜੀ 11 ਰੁਪਈਏ, ਅਰਦਾਸ ਕਰਦੇ ਹੋ ਕਿ ਪੱਕੀ ਅਰਦਾਸ ਹੋਵੇ ਕਿ ਪੋਤਰਾ ਆ ਜਾ। ਉਹ ਹੱਸ ਕੇ ਕਹਿਣ ਲੱਗੇ ਮਾਈ 11 ਰੁਪਈਆਂ ਦਾ ਤੇ ਰਬੜ ਦਾ ਕਾਕਾ ਵੀ ਨਹੀਂ ਆਉਣਾ, ਤੂੰ ਪੋਤਰਾ ਮੰਗਣੀ ਪਈ ਹੈ, 11 ਰੁਪਈਆਂ 'ਚ ਬਾਬਾ ਜੀ ਪੱਕੀ ਅਰਦਾਸ ਕਰ ਦਿਓ। ਨਾਲ ਇੱਕ ਗੱਲ ਹੋਰ ਕਹੀ, ਕਹਿਣ ਲੱਗੇ 11,000 'ਚ ਵੀ ਨਹੀਂ ਹੋਣੀ, 11 ਲੱਖ ਵਿੱਚ ਵੀ ਨਹੀਂ ਹੋਣੀ, 11 ਕਰੋੜ ਵਿੱਚ ਵੀ ਨਹੀਂ ਹੋਣੀ, ਇਹ ਤੇ ਉਹਦੀ ਬਖਸ਼ਿਸ਼ ਹੈ। ਦਾਤੇ ਦਾਤ ਰੱਖੀ ਹੈ ਤੇ ਆਪਣੇ ਜਿਸ ਭਾਵ ਹੈ ਤਿਸ ਦੇ, ਪਰ ਅਸੀਂ ਇਹ ਸਮਝਦੇ ਹਾਂ ਤੇ 11 ਕੀ ਸਰ ਜਾਏਗਾ, ਪਹਿਲੇ 1.25 ਹੁੰਦਾ ਉਸੇ। ਹੁਣ ਜ਼ਰਾ ਅੱਗੇ ਚਲੇ ਗਏ, ਵੈਸੇ ਨੇ ਗੁਰੂ ਨੇ ਜਿਹੜੀ ਗੱਲ ਕੀਤੀ ਸੀ ਉਹਨੂੰ ਸਮਝੇ ਬੜਾ ਘੱਟ ਗਿਆ, ਬਜ਼ੁਰਗ ਅਜੇ ਤੱਕ ਉਹ ਜ਼ਿੰਦਾ ਹੋਣਗੇ, ਨੌਜਵਾਨਾਂ ਨੂੰ ਨਹੀਂ ਪਤਾ। ਦਰਬਾਰ ਸਾਹਿਬ ਆਉਂਦੇ ਸਨ ਤੇ ਡੂਨਿਆਂ 'ਚ ਪ੍ਰਸ਼ਾਦ ਮਿਲਣਾ, ਜਿਹਨਾਂ ਨੇ ਪ੍ਰਸ਼ਾਦ ਲੈ ਕੇ ਜਾਣਾ ਸੀ ਡੂਨੇ 'ਚ, ਤੇ ਇੱਕ ਪੱਤਾ ਉੱਤੇ ਰੱਖ ਕੇ ਨਾ, ਯਾਦ ਹੋਵੇਗਾ ਇੱਕ ਟਕਾ ਉੱਤੇ ਰੱਖਦੇ ਹੁੰਦੇ ਸਨ, ਟਕਾ। ਪਹਿਲੇ ਉਹ ਟਕਾ ਹੁੰਦਾ ਸੀ, ਟਕੇ ਚਲੇ ਗਏ, ਫਿਰ 2 ਪੈਸੇ ਰੱਖਣ ਲੱਗੇ, ਫਿਰ ਪੈਸਿਆਂ ਦੀ ਪੁੱਛਗਿੱਛ ਕੋਈ ਨਾ ਰਹੀ, ਉਹ ਬੰਦ ਹੋ ਗਏ। ਪਰ ਗੁਰੂ ਨਾਨਕ ਦੇਵ ਦਾ ਜਿਹੜਾ ਹੁਕਮ ਸੀ ਉਹ ਟਕਾ ਰੱਖਣ ਦਾ ਹੀ ਸੀ। ਉਹ ਕਿਉਂ? ਭਾਈ ਮਨਸੁਖ ਨੂੰ ਕਿਹਾ ਲੋ ਸੁਦਾਗਰ ਕੋ ਘਾਟ ਸੀ, ਕਹਿਣ ਲੱਗੇ ਟਕਾ ਰੱਖ ਕੇ ਅਰਦਾਸ ਕਰਨੀ। ਟਕਾ ਕਿਉਂ? ਕਿ ਦੇਣ ਵਾਲੇ ਨੂੰ ਇਹ ਮਹਿਸੂਸ ਵੀ ਨਾ ਹੋਵੇ, ਹੰਕਾਰ ਨਾ ਹੋਵੇ ਕਿ ਮੈਂ ਕੁਛ ਦਿੱਤਾ, ਟਕੇ ਦਾ ਕੀ ਹੰਕਾਰ ਹੋਵੇਗਾ, ਤੇ ਨਾਲ ਦੇਣ ਦੀ ਆਦਤ ਬਣ ਜਾਏ ਕਿ ਮੈਂ ਕੁਛ ਭੇਟਾ ਰੱਖਣੀ ਹੈ, ਆਦਤ ਬਣ ਜਾਏ। ਟਕਾ ਰੱਖਦਿਆਂ ਰੱਖਦਿਆਂ ਇੱਕ ਦਿਨ ਸਿਰ ਵੀ ਰੱਖਦੇ, ਟਕਾ ਰੱਖਦਿਆਂ ਤਨ ਵੀ ਰੱਖਦਿਆਂ, ਮਨ ਵੀ ਰੱਖਦਿਆਂ ਤਨ ਵੀ ਰੱਖਦਿਆਂ। ਇੱਥੇ ਕਹਿ ਰਹੇ ਨੇ ਪਿਆਰੇ ਦੇ ਅੱਗੇ ਜਿਹਨਾਂ ਨੂੰ ਪ੍ਰੇਮ ਹੈ ਉਹ ਕਹਿੰਦੇ ਨੇ ਤੇ ਦਸ ਪਿਆਰੇ ਉਹਦੀ ਦਸ ਪਾ, ਸਿਰ ਕੱਟ ਕੇ ਉਸਦੇ ਅੱਗੇ ਰੱਖਦਿਆਂ, ਸਿਰ ਧਰੀ ਉਤਾਰੇ ਤੇ ਦਰਸ਼ਨ ਕਿੰਨਾ ਕੁ ਚਿਰ ਭੋਰੇ, ਰੰਚਕ ਮਾਤਰ ਇੱਕ ਵਾਰੀ ਝਲਕ ਮੈਨੂੰ ਵਿਖਾ ਦੇ ਕਿ ਇਹ ਪਿਆਰਾ ਆ ਏ ਪਰਮਾਤਮਾ, ਆ ਏ ਤੇਰਾ ਪਿਆਰਾ। ਤੇ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜੈ, ਇਹ ਸ਼ਬਦ ਔਰਤਾਂ ਵੀ ਵਰਤਿਆ, ਇੱਕ ਭੋਰੀ ਨਦਰ ਨਿਹਾਲ ਦੇਹੋ ਦਰਸ ਰੰਗ ਮਾਣੀਆ, ਯਕ ਨਿਗਾਹੇ ਜਾਂ ਫਜਾਇਸ਼ ਬਸ ਬਬ ਦਰਕਾਰੇ ਮਾਂ ਦਾਤੇ। ਭਾਈ ਨੰਦ ਲਾਲ ਕਹਿੰਦੇ ਬਸ ਇੱਕ ਵਾਰੀ ਨਾ ਕਿਰਪਾ ਕਰਕੇ ਮੇਰੇ ਵੱਲ ਵੇਖ ਦਿਓ, ਇੱਕ ਵਾਰੀ ਨਜ਼ਰ ਭਰ ਕੇ ਇਹਦੀ ਲੋੜ ਹੈ, ਇਸੇ ਨਾਲ ਹੀ ਮੇਰਾ ਨਿਸਤਾਰਾ ਹੋਣਾ, ਇਹ ਅਕਲਾਂ ਨਾਲ ਨਹੀਂ ਹੋਣਾ। ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ, ਤੇਰਾ ਇਲਾਜ ਨਜ਼ਰ ਕੇ ਸਿਵਾ ਕੁਛ ਔਰ ਨਹੀਂ। ਤੇ ਨਾਨਕ ਨਦਰੀ ਨਜ਼ਰ ਨਿਹਾਲ, ਉਸ ਦੀ ਨਦਰ ਹੋ ਜਾਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਇੱਕ ਪੋਰੀ ਨਜ਼ਰ ਨਿਹਾਲ ਕਿਰਪਾ ਕਰ ਕਹਿੰਦੇ ਨੇ ਇੱਕ ਭੋਰੀ ਦਰਸ਼ਨ ਦੀਜਾ।
ਹਾਂਜੀ,
ਇੱਕ ਭੋਰੀ ਦਰਸ਼ਨ ਦੀਜਾ।
ਹਾਂਜੀ,
ਨੈਣ ਹਮਾਰੇ ਪ੍ਰੇ ਰੰਗ ਰੰਗਾਰੇ,
ਮੇਰੇ ਨੇਤਰ ਪਿਆਰੇ ਦੇ ਰੰਗ ਵਿੱਚ ਪਿਆਰ ਵਿੱਚ ਰੰਗੇ ਹੋਣ। ਗੰਦਾ ਤਿੱਕੋ ਲਾਲਸਾ, ਦੀਦਾਰ ਕਦੋਂ ਹੋਣ, ਦੀਦਾਰ ਕਦੋਂ ਹੋਣ, ਉਸ ਤੇ ਰੰਗ ਪਿਆਰ ਵਿੱਚ ਰੰਗੇ ਹਨ।
ਇੱਕ ਤਿਲ ਵੀ ਨਾ ਧਰੀ ਜਾ,
ਤਿਲ ਮਾਤਰ ਵੀ ਧਰੀ ਜੇ ਦਾ ਅਰਥ ਹੈ ਧੀਰਜ ਨਹੀਂ ਮਨ ਫੜਦਾ। ਹੁਣ ਮੈਨੂੰ ਕਵਾਖੇ ਨੇ ਹੌਸਲਾ ਕਰ, ਤੇ ਕਹਿੰਦੇ ਨੇ ਮਿਲੇ ਹੀ ਨਾ ਤੇ ਹੌਸਲਾ ਕਿੱਥੋਂ ਕਰਾਂ। ਉਹ ਮਿਲੇ ਤੇ ਹੌਸਲਾ ਕਰਾਂ, ਮੈਂ ਧੀਰਜ ਕਿਵੇਂ ਕਰਾਂ। ਹੁਣ ਧੀਰਜ ਨਹੀਂ ਆ ਸਕਦੀ, ਹੁਣ ਤੇ ਪਿਆਰਾ ਮਿਲੇ। ਬਸ ਇੱਕੋ ਗੱਲ ਹੈ, ਭਾਵੇਂ ਸਿਰ ਦੇਣਾ ਪਵੇ, ਪਿਆਰੇ ਦੇ ਦੀਦਾਰ ਹੋਣ।
ਹਾਂਜੀ, ਪ੍ਰਭ ਸਿਓ ਮਨ ਲੀਨਾ, ਜਿਉਂ ਜਲ ਮੀਨਾ, ਚਾਤ੍ਰਿਕ ਜਿਵੈ ਤੇ ਸੰਤੀਆ।
ਪ੍ਰਭੂ ਨਾਲ ਮਨ ਇੰਜ ਲੀਨ ਹੈ ਜਿਵੇਂ ਮੱਛੀ ਪਾਣੀ ਚ ਲੀਨ, ਪਿਆਸ ਇੰਜ ਹੈ ਜਿਵੇਂ ਬੰਬੀਏ ਦੀ ਹੈ, ਚਾਤ੍ਰਿਕ ਜਿਵੇਂ ਤੇ ਸੰਤੀਆ। ਇੱਕ ਗੱਲ ਅੱਜ ਪੱਲੇ ਬਣ ਕੇ ਲੈ ਜਾਈਏ, ਇਹ ਜਿਹੜਾ ਕੱਚਾ ਭੁੰਨਾ ਜਿਹਾ ਮਨ ਹੈ ਨਾ, ਇਸ ਨਾਲ ਕੱਖ ਨਹੀਂ ਬਣਨਾ। ਜਿਹੜੀ ਇਹ ਗੱਲ ਹੈ, ਚਲੋ ਕਰਦੇ ਨੇ ਅਰਦਾਸ, ਹੋ ਗਿਆ ਕੰਮ ਹੋ ਗਿਆ, ਨਾ ਹੋਇਆ ਤੇ ਨਾ ਸਹੀ। ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਨਾ, ਉਹਨਾਂ ਬੰਦਿਆਂ ਨੂੰ ਕੁਛ ਨਹੀਂ ਲੱਭਦਾ। ਜਿਹੜੇ ਕਹਿੰਦੇ ਨੇ ਇਸ ਦਰ ਤੇ ਬੈਠ ਗਿਆ ਤੇ ਮੈਂ ਖਾਲੀ ਨਹੀਂ ਹੁਣ ਜਾਣਾ, ਕੁਛ ਲੈ ਕੇ ਜਾਣਾ, ਜਾਂ ਤੇ ਇੱਥੇ ਸਭ ਕੁਛ ਬੇਸ਼ੱਕ ਪਿਆਰੇ ਦੇ ਅੱਗੇ ਮੈਨੂੰ ਬਿੰਦ ਬਿੰਦ ਚੁੱਕ ਚੁੱਕ ਹੋ ਕੇ ਇੱਥੇ ਹੀ ਰਹਿਣਾ ਪਵੇ, ਰਹਾਂਗਾ ਇੱਥੇ, ਮੈਂ ਖਾਲੀ ਨਹੀਂ ਜਾਣਾ। ਅਤੇ ਖਾਲੀ ਉਹਨੇ ਤੋਰਨਾ ਵੀ ਨਹੀਂ, ਉਹਦੇ ਘਰ ਵਿੱਚ ਕੋਈ ਘਾਟ ਨਹੀਂ। ਇੱਕ ਸ਼ਬਦ ਕਿਹਾ ਤੁਖਾਰੀ ਬਾਰਾਂ ਮਾਂ ਵਿੱਚ ਪਾਤਸ਼ਾਹ ਨੇ, ਕਹਿੰਦੇ ਨੇ ਤੇਰੀ ਬੰਬੀਹੇ ਵਰਗੀ ਹੋਵੇ ਪਿਆਸ, ਅਤੇ ਕੋਇਲ ਵਰਗੀ ਹੋਵੇ ਪੁਕਾਰ, ਰੱਬ ਲੱਭਣ ਨਹੀਂ ਜਾਣਾ ਪਵੇਗਾ, ਰੱਬ ਤੇਰੇ ਪਿੱਛੇ ਪਿੱਛੇ ਆ ਜਾਏਗਾ। ਬਾਂਬੀਹਾ ਪ੍ਰਿਉ ਬੋਲੈ, ਕੋਕਲ ਬਾਣੀਆਂ, ਸਾਧਨ ਰਸਵ ਰਸੋਲੈ, ਅੰਕ ਸਮਾਣੀਆਂ। ਤੂੰ ਐਸਾ ਕਰ, ਹੋਰ ਖੋਜ ਛੱਡ, ਪਹਾੜਾਂ ਨੂੰ ਨਾ ਖੋਜ, ਕੁਛ ਨਹੀਂ ਲੱਭਣਾ। ਜੰਗਲਾਂ ਨੂੰ ਨਾ ਖੋਜ, ਆਕਾਸ਼ ਨਾ ਖੋਜ, ਪਤਾਲ ਨਾ ਖੋਜ, ਫਿਰ ਖੋਜਾਂ ਕੀ, ਬਾਕੀ ਰਹਿ ਕੇ ਗਿਆ। ਕਹਿੰਦੇ ਨੇ ਦਿਲ ਖੋਜ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਦਿਲ ਖੋਜਦੇ ਹਾਂ ਤੈਨੂੰ ਲੱਭੇਗਾ, ਜੇ ਤੂੰ ਦਿਲ ਖੋਜੇ, ਪਿਆਸ ਹੋਵੇ ਬੰਬੀਏ ਵਰਗੇ, ਪੁਕਾਰ ਹੋਵੇ ਕੋਇਲ ਵਰਗੇ, ਤੇਰੇ ਮੂੰਹੋਂ ਵਾਹਿਗੁਰੂ ਨਿਕਲੇ ਐਸੀ ਪੁਕਾਰ ਜਿਵੇਂ ਬੱਚੇ ਦਾ ਰੋਣਾ ਮਾਂ ਤੱਕ ਪਹੁੰਚ ਜਾਂਦਾ, ਉਹ ਦੌੜ ਕੇ ਆਉਂਦੇ। ਸੇਵਕ ਕੋ ਨੈਗਟਿਵ ਹੋਏ ਦਿਖਾਵਾ, ਜੋ ਜੋ ਕਹੇ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵਾ, ਉਹਦੇ ਆ ਜਾਂਦਾ, ਉੱਥੇ ਹੀ ਪ੍ਰਗਟ ਹੋ ਜਾਂਦਾ। ਇੱਕ ਰਵਾਇਤ ਮੈਂ ਪੜ੍ਹੀ ਸੀ, ਮਨ ਗਦਗਦ ਹੋ ਗਿਆ। ਇੱਥੇ ਅੰਮ੍ਰਿਤਸਰ ਵਿੱਚ ਹੀ ਇੱਕ ਨੇਤਰਹੀਣ ਸੀ, ਇਹਦਾ ਨਾਂ ਸੀ ਭਾਈ ਕੰਠੂ। ਤੁਰਿਆ ਨੂੰ ਬੱਦਲ ਪਿਆ ਤੇ ਚਿੱਕੜ ਸੀ ਗਲੀਆਂ ਵਿੱਚ, ਪੈਰ ਤਿਲਕਿਆ ਐਸਾ ਗਿਰਿਆ, ਲੱਤ ਤੇ ਚੋਟ ਲੱਗੀ, ਕੱਪੜੇ ਚਿੱਕੜ ਨਾਲ ਭਰ ਗਿਆ, ਤੇ ਪੁਕਾਰ ਕੀਤੀ, ਮੇਰੇ ਸਤਿਗੁਰੂ ਅੱਜ ਮੈਂ ਨਹੀਂ ਆ ਸਕਦਾ, ਗੈਰ ਹਾਜ਼ਰੀ ਲੱਗ ਜਾਏਗੀ, ਤੁਸੀਂ ਮੇਰੀ ਹਾਜ਼ਰੀ ਲਾ ਦਿਓ, ਆਪ ਹੀ ਆ ਜਾਓ, ਮੈਂ ਤੇ ਨਹੀਂ ਉੱਠ ਸਕਦਾ, ਤੁਸੀਂ ਉਠਾ ਲਓ। ਕੀਤੀ ਨਾ ਪੁਕਾਰ, ਸਮਰੱਥ ਗੁਰੂ ਸੀ, ਛਿਣ ਲੱਗਾ, ਗਲਵੱਕੜੀ 'ਚ ਲੈ ਲਿਆ ਚਿੱਕੜ ਨਾਲ ਭਰੇ ਨੂੰ ਉਠਾ ਕੇ, ਕਹਿਣ ਲੱਗੇ ਮੈਂ ਆ ਗਿਆ। ਮੈਂ ਕਹਿੰਦਾ ਗੁਰੂ ਤੇ ਹਾਜ਼ਰ ਨਾਜ਼ਰ ਹੈ, ਸਾਨੂੰ ਆਵਾਜ਼ ਮਾਰਨੀ ਆਉਂਦੀ ਹੋਵੇ, ਗੁਰੂ ਤੇ ਹਾਜ਼ਰ ਨਾਜ਼ਰ ਹੈ, ਸਾਨੂੰ ਬੁਲਾਉਣਾ ਆਉਂਦਾ ਹੋਵੇ, ਉਸ ਬੱਚੇ ਵਾਂਗੂ ਜਿਵੇਂ ਬੱਚਾ ਮਾਂ ਦੇ, ਉਹ ਤੇ ਮਾਂ ਵੀ ਆਖਣਾ ਨਹੀਂ ਆਉਂਦਾ, ਰੋ ਹੀ ਦਿੰਦਾ ਤੇ ਮਾਂ ਦੌੜੀ ਆ। ਕਹਿਣ ਲੱਗੇ ਜਾਵਾਂ, ਕਹਿਣ ਲੱਗਾ ਅੱਜ ਇੱਕ ਲਾਲਸਾ ਮਨ 'ਚ ਜਾ ਗਈ ਹੈ, ਕਦੀ ਨੇਤਰ ਹੁੰਦੇ ਤਾਂ ਮੈਂ ਦੀਦਾਰ ਕਰਦਾ। ਕਹਿਣ ਲੱਗੇ ਖੋਲ ਅੱਖਾਂ, ਅੱਖਾਂ ਖੋਲੀਆਂ, ਦਿਸਣ ਲੱਗ ਪਿਆ। ਕਹਿਣ ਲੱਗਾ ਵਾਹ, ਅੱਖਾਂ ਖੁੱਲਦੀਆਂ ਨੇ ਕੋਈ ਮਾਂ ਨੂੰ ਵੇਖਦਾ ਹੈ, ਅੱਖਾਂ ਖੁੱਲਦੀਆਂ ਕੋਈ ਬਾਪ ਨੂੰ ਵੇਖਦਾ ਹੈ, ਅੱਖਾਂ ਖੁੱਲਦੀਆਂ ਸੰਸਾਰ। ਅੱਜ ਵੀ ਡਾਕਟਰ ਆਪਰੇਸ਼ਨ ਹੋਵੇ, ਕਹਿੰਦੇ ਨੇ ਪਹਿਲੇ ਕੀ ਵੇਖਣਾ, ਮੈਂ ਅੱਖਾਂ ਖੋਲੀਆਂ, ਮੈਨੂੰ ਗੁਰੂ ਦਿਸਿਆ। ਕਹਿਣ ਲੱਗੇ ਇੱਕ ਕੰਮ ਕਰ ਜਾਓ, ਜਾਣ ਤੋਂ ਪਹਿਲੇ ਨਾ ਫਿਰ ਮੈਨੂੰ ਅੰਧਾ ਕਰ ਜਾਓ, ਤੁਹਾਨੂੰ ਵੇਖ ਕੇ ਹੋਰ ਕੁਛ ਵੇਖਣ 'ਤੇ ਮਨ ਨਹੀਂ ਕਰਦਾ। ਸਤਿਗੁਰੂ ਕਹਿਣ ਲੱਗੇ ਮੈਂ ਦੇ ਸਕਣਾ ਲੈ ਨਹੀਂ ਸਕਦਾ ਅੱਖਾਂ। ਹਾਂ ਤੈਨੂੰ ਇੱਕ ਨੇਤਰ ਹੋਰ ਦੇ ਕੇ ਜਾਣਾ ਭਾਈ ਕੰਠੋ, ਜਾ ਜਿੱਧਰ ਵੇਖੇਗਾ ਤੈਨੂੰ ਰੱਬ ਹੀ ਰੱਬ ਦਿਸੇਗਾ, ਤੈਨੂੰ ਮੈਂ ਹੀ ਦਿਸਾਂਗਾ। ਜਿੱਧਰ ਵੇਖੇਗਾ ਰੱਬ ਦਿਸੇਗਾ, ਤੈਨੂੰ ਕਹਿਣਾ ਪਵੇਗਾ ਕਿ ਤੂੰ ਸਭਣੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜੀਉ। ਜੋ ਦਿਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਬੰਬੀਹੇ ਵਰਗੀ ਕਦੀ ਪਿਆਸ ਹੋਵੇ। ਕਹਿੰਦੇ ਨੇ ਚਾਤਰਕ ਜਿਵੇਂ ਤਸੰਤੀਆ ਇਹ ਤਿਖਾ ਐਸੀ ਪਿਆਸ ਹੋਵੇ ਰੱਬ ਤੇ ਹਾਜ਼ਰ ਨਾਜ਼ਰ ਹੈ।
ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ।
ਕਹਿੰਦੇ ਨੇ ਮੈਂ ਪੂਰਾ ਪਾ ਲਏ, ਆਵਾਜ਼ ਮਾਰੀ ਉਹ ਮਿਲ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ, ਉਸਦੇ ਲੜ ਲਾ ਦਿੱਤਾ, ਸਾਰੀ ਪਿਆਸ ਬੁਝ ਗਈ, ਜਨਮਾਂ ਜਨਮਾਂ ਦੀ ਪਿਆਸ ਬੁਝ ਗਈ। ਸਗਲੀ ਤਿਖਾ ਬੁਝੰਤੀਆ। ਦੂਸਰੇ ਪਦੇ ਦਾ ਆਰੰਭ ਕਰੀਏ।
ਹਾਂਜੀ। ਯਾਰ ਵੇ ਪ੍ਰੇ ਹੱਬੇ ਸਖੀਆ ਮੂੰਹ ਕਹੀ ਨਾ ਜੇਹੀਆ।
ਮੇਰੇ ਪਿਆਰੇ, ਇੰਨੀਆਂ ਸਖੀਆਂ ਭਾਵ ਇੰਨੇ ਭਗਤ, ਇੰਨੇ ਨਾਮ ਜਪਣ ਵਾਲੇ, ਇੰਨੇ ਤੈਨੂੰ ਯਾਦ ਕਰਨ ਵਾਲੇ, ਇੰਨੇ ਤੈਨੂੰ ਆਵਾਜ਼ਾਂ ਮਾਰਨ ਵਾਲੇ, ਮੈਂ ਤੇ ਕਿਸੇ ਵਰਗੇ ਵੀ ਨਹੀਂ। ਸੁਣਦੇ ਹੋ ਨਾ ਕੀਤੇ ਕੀਤੇ ਤੂੰ ਉਪਦੇਸ਼, ਇੱਥੇ ਕਿੰਨੇ ਕੀਤੇ ਸਿੱਧ ਬੁੱਧ ਨਾਥ, ਕੀਤੇ ਕਿੰਨੇ ਸਿੱਧ, ਕਿੰਨੇ ਬੁੱਧ, ਕਿੰਨੇ ਧਰੂ, ਕਿੰਨੇ ਪ੍ਰਹਿਲਾ, ਕੋਈ ਅੰਤ ਹੈ ਇੱਥੇ ਭਗਤਾਂ ਦਾ? ਮੈਂ ਤੇ ਕਿਸੇ ਵਰਗੇ ਵੀ ਨਹੀਂ। ਜਿੰਨੇ ਰੱਬ ਨੂੰ ਪਾਉਣਾ ਨਾ, ਵੈਸੇ ਸੁਹਾਗਣ ਅਸਲ ਉਹ ਹੈ, ਮੈਂ ਦੋ ਵਚਨ ਕਹਿ ਦਿਆਂ, ਜਿਸ ਨੂੰ ਸੋਨੇ ਦਾ ਮਾਨ ਨਹੀਂ, ਕੱਪੜਿਆਂ ਦਾ ਮਾਨ ਨਹੀਂ, ਹੀਰਿਆਂ ਦਾ ਮਾਨ ਨਹੀਂ, ਆਪਣੀ ਸੁੰਦਰਤਾ ਦਾ ਵੀ ਮਾਨ ਨਹੀਂ, ਮਾਨ ਹੈ ਤੇ ਸੁਹਾਗ ਦਾ। ਸੁਹਾਗਣ ਨੂੰ ਸਿਰਫ ਸੁਹਾਗ ਦਿਸਦਾ ਤੇ ਸੁਹਾਗ ਜਿਹੜਾ ਨਾ ਉਹਨੂੰ ਸੋਨਾ ਚਾਂਦੀ ਨਹੀਂ ਫਿਰ ਦਿਸਦਾ, ਉਹਨੂੰ ਸੁਹਾਗਣ ਦਿਸਦੀ ਹੈ। ਉਹ ਕਹਿੰਦਾ ਇਹ ਹੈ ਪਤੀਵਰਤਾ, ਇਹ ਹੈ ਸੁਹਾਗਣ, ਉਸ ਨੂੰ ਕੇਵਲ ਸੁਹਾਗਣ ਦਿਸਦੀ ਹੈ। ਲਟਰੀ ਕਹਿੰਦੇ ਨੇ, ਭਾਵੇਂ ਕੇਸ ਵੀ ਖੇਲ ਰਹੇ ਹੁਣ, ਲਟਰੀ ਮਧਰੇ ਠਾਕੁਰ ਭਾਏ, ਉਹ ਸੁੰਦਰ ਹਰ ਟੁਰ ਮਿਲੇ ਸਿੱਖਾ, ਭਾਵੇਂ ਫਟੀਆਂ ਲੀਰਾਂ ਵਿੱਚ ਹੋਵੇਂ ਹੋਵੇਂ ਸੁਹਾਗਣ। ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਪੁੱਛਿਆ ਕਕਾਰ ਕੀ ਨੇ, ਕਹਿਣ ਲੱਗੇ ਮੇਰੇ ਸੁਹਾਗ ਦੀਆਂ ਨਿਸ਼ਾਨੀਆਂ ਨੇ, ਮੇਰਾ ਕੋਈ ਪਿਆਰਾ ਹੈ, ਇਹ ਮੇਰਾ ਸ਼ਿੰਗਾਰ ਹੈ। ਵਾਕਿਆ ਇਹ ਪਰ ਮਾਨ ਨਹੀਂ ਹੁੰਦਾ, ਬਿਲਕੁਲ ਨਹੀਂ, ਨਿਮਾਣੇ ਹੋ ਕੇ ਰਹਿੰਦੇ ਨੇ, ਕਹਿੰਦੇ ਮੈਂ ਤਾਂ ਕਿਸੇ ਵਰਗਾ ਨਹੀਂ, ਮੇਰੇ ਨਾਲੋਂ ਸਾਰੇ ਚੰਗੇ ਆ, ਇਹ ਜਿੰਨੇ ਜਪਣ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਮੈਂ ਤਾਂ ਕਿਸੇ ਵਰਗਾ ਵੀ ਨਹੀਂ, ਇਹ ਸਭ ਤੋਂ ਇੱਕ ਤੋਂ ਇੱਕ ਵੱਧ ਹਨ।
ਹਾਂਜੀ। ਯਾਰ ਵੇ ਇੱਕ ਡੂ ਇੱਕ ਚਾੜ ਹਾਂ ਕਿਸ ਚ ਤੇਹੀਆ।
ਹੀ ਮੇਰੇ ਪਿਆਰੇ, ਹੈ ਮੈਂ ਕਿਸ ਦੇ ਚੇਤੇ ਵਿੱਚ ਹਾਂ? ਇੱਥੇ ਤੇ ਇੱਕ ਤੋਂ ਇੱਕ ਵੱਧ ਹੈ, ਇੱਕ ਤੋਂ ਇੱਕ ਚੰਗੀ ਹੈ, ਇੱਕ ਤੋਂ ਇੱਕ ਸਿਮਰਨ ਕੁਆਰੇ, ਇੱਕ ਡੂ ਇੱਕ ਚਾੜੇ ਹਾਂ ਕਿਸ ਚ ਤਈਆਂ। ਇੱਕ ਤੋਂ ਇੱਕ ਚਾੜੇ, ਚਾੜੇ ਦਾ ਅਰਥ ਹੈ ਚੜ੍ਹਦੀਆਂ, ਇੱਕ ਤੋਂ ਇੱਕ ਚੰਗੀਆਂ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਇੱਕ ਤੋਂ ਇੱਕ ਵੱਧ ਹਨ।
ਇੱਕ ਦੂਹ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ।
ਇੱਕ ਤੋਂ ਇੱਕ ਵੱਧ ਪਿਆਰੇ ਦਾ ਆਨੰਦ ਮਾਣਦੇ ਨੇ। ਭੋਗ ਵਿਲਾਸਾ ਦਾ ਅਰਥ ਕੀ ਹੈ? ਸੁਰਤ ਜੋੜ ਕੇ ਉਸ ਪਿਆਰੇ ਨਾਲ ਨਾਮ ਦੀ ਪੀਂਘ ਤੇ ਹੁਲਾਰੇ ਲੈਣਾ, ਉਹ ਨਿੱਤ ਪਿਆਰੇ ਨਾਮ ਦੀਆਂ ਤਰੰਗਾਂ ਵਿੱਚ ਆਨੰਦ ਲੈ ਰਹੇ ਨੇ, ਨਿੱਤ ਉਸਦਾ ਆਨੰਦ ਮਾਣਦੇ ਹਨ।
ਤਿੰਨਾ ਦੇਖ ਮਨ ਚਾਓ ਉਠੰਦਾ ਹਉ ਕਦ ਪਾਈ ਗੁਣ ਤਾਸਾ।
ਉਹਨਾਂ ਨੂੰ ਵੇਖ ਕੇ ਮਨ ਵਿੱਚ ਚਾਓ ਪੈਦਾ ਹੁੰਦਾ ਕਿ ਗੁਣਾਂ ਦਾ ਖਜ਼ਾਨਾ, ਤਾਸ ਹੁੰਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਜਿਸ ਵਿੱਚ ਗੁਣ ਹੀ ਗੁਣ, ਅਵਗਣ ਕੋਈ ਨਹੀਂ, ਉਹ ਪ੍ਰਮਾਤਮਾ ਮੈਂ ਕਦੋਂ ਪ੍ਰਾਪਤ ਕਰਾਂਗਾ?
ਜਿਨੀ ਮੈਂਡਾ ਲਾਲ ਰਿਝਾਇਆ ਹਉ ਤਿਸ ਆਗੈ ਮਨ ਡੇਹੀਆ।
ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਉਸ ਲਾਲ ਨੂੰ ਰਿਝਾ ਲਿਆ, ਜਿਨ੍ਹਾਂ ਤੇ ਉਹ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ, ਪ੍ਰਾਪਤ ਹੋ ਗਿਆ, ਢੰਗ ਕੋਈ ਮੈਂ ਉਹਨਾਂ ਦੇ ਅੱਗੇ ਮਨ ਭੇਟਾ ਕਰਦੇ ਹਾਂ। ਜਿਵੇਂ ਕਿਹਾ ਕੱਲ ਵੀ ਬੇਨਤੀ ਕੀਤੀ ਸੀ, ਭਾਵ ਮਲੋਵਾਂ ਮਲ ਮਲ ਤੋਵਾਂ ਇਹ ਮਨ ਤੈਂਕੂ ਦੇਸਾਂ, ਸੁਣ ਮੇਤਾ ਹੋ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋਂ ਦੇਹੋ ਉਪਦੇਸ਼ਾ। ਉਹਨਾਂ ਦੇ ਅੱਗੇ ਮਨ ਪੇਟਾ ਕਰਦੇ ਹਾਂ। ਹਾਂਜੀ,
ਨਾਨਕ ਕਹੈ ਸੁਣੋ ਬਿਨੋ ਸੁਹਾਗਣ, ਮੂੰਹ ਦੱਸ ਦਿਖਾ ਪੇਰ ਕੇਹੀਆ।
ਸਾਹਿਬ ਫਰਮਾ ਰਹੇ ਨੇ ਇਹ ਸੁਹਾਗਣ ਤੂੰ ਆਨੰਦ ਮਾਣੇ ਹੈ, ਤੂੰ ਕਬੂਲ ਹੋਇਆ ਉਸ ਦੇ ਦਰ ਤੇ, ਮੇਰੀ ਬੇਨਤੀ ਸੁਣ, ਮੈਂ ਵੀ ਵੇਖਾਂ ਪਿਆਰਾ ਕੈਸਾ, ਮੈਨੂੰ ਵੀ ਮਿਲਾ ਦੇ। ਅੱਜ ਇੱਥੇ ਕਿ ਮੈਂ ਸ਼ਬਦ ਵਿਚਾਰ ਤੋਂ ਖਿਮਾ ਚਾਹਾਂਗਾ, ਕਿਉਂਕਿ ਇੱਕ ਹੋਰ ਮਹਾਨ ਦਿਨ ਹੈ, ਉਸ ਦੇ ਸੰਬੰਧ ਵਿੱਚ ਕੁਛ ਵਿਚਾਰਾਂ ਜ਼ਰੂਰੀਆਂ ਨੇ। ਪਦੇ ਦੀਆਂ ਦੋ ਵਿਚਾਰਾਂ ਕੱਲ੍ਹ ਆਪ ਸਰਵਣ ਕਰੋਗੇ। ਭਗਤ ਕਬੀਰ ਸਾਹਿਬ ਜੀ ਦਾ ਅੱਜ ਪ੍ਰਗਟ ਦਿਵਸ ਹੈ। ਕਬੀਰ ਸਾਹਿਬ ਜੀ ਦੇ 538 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏ ਮਾਨ ਨੇ, ਪ੍ਰਕਾਸ਼ ਹੋਇਆ ਕਾਂਸ਼ੀ ਵਿੱਚ, ਅਤੇ ਅੰਤਮ ਸਮਾਂ ਜਿਹੜਾ ਸੀ ਅਖੀਰ ਸਰੀਰ ਚੋਲਾ ਛੱਡਿਆ ਮਗਹਰ। ਮੈਂ ਸਿਧਾਂਤਕ ਗੱਲਾਂ ਤੁਹਾਡੇ ਨਾਲ ਕੁਛ ਸਾਂਝੀਆਂ ਕਰਨੀਆਂ ਚਾਹੁੰਦਾ। ਭਗਤਾਂ ਦੇ ਜੀਵਨੀਆਂ ਜਿਹੜੀਆਂ ਮਸਲਾ ਬੜਾ ਉਲਝਿਆ ਪਿਆ। ਇੱਕ ਸਨ 1713 ਵਿੱਚ ਬ੍ਰਾਹਮਣ ਹੋਇਆ, ਇਹਦਾ ਨਾਂ ਸੀ ਪ੍ਰਿਆਦਾਸ। ਇਹਨੇ ਇੱਕ ਕਿਤਾਬ ਲਿਖੀ ਭਗਤ ਰਸ ਬੋਧਨੀ, ਬੜੀਆਂ ਗਲਤ ਗੱਲਾਂ ਭਗਤਾਂ ਨਾਲ ਉਸਨੇ ਜੋੜ ਦਿੱਤੀਆਂ। ਪਹਿਲੇ ਤਾਂ ਜਨਮ ਹੀ ਸ਼ੱਕੀ ਕਰ ਦਿੱਤਾ ਕਿ ਜਨਮ ਨਹੀਂ ਹੋਇਆ, ਕੋਈ ਕੌਲ ਫੁੱਲ ਉੱਤੇ ਬੈਠਾ, ਜਨਮ ਨਹੀਂ ਹੋਇਆ, ਵਿਧਵਾ ਬ੍ਰਾਹਮਣੀ ਕੋਈ ਜਨਮ ਦੇ ਗਈ, ਇਹੋ ਭਗਤ ਰਵਿਦਾਸ ਜੀ ਬਾਰੇ ਕੀਤਾ। ਭਾਵ ਇਹ ਸੀ ਕਿ ਸ਼ੂਦਰ ਤਾਂ ਰੱਬ ਪਾ ਹੀ ਨਹੀਂ ਸਕਦਾ, ਪਿਛਲੇ ਜਨਮ ਦਾ ਬ੍ਰਾਹਮਣ ਬਣਾ ਦਿਓ। ਵੀ ਐ ਬ੍ਰਾਹਮਣ ਸੀ ਪਿਛਲੇ ਜਨਮ ਦਾ, ਤਾਂ ਪਾ ਗਿਆ, ਚਮਾਰ ਵੀ ਪਾ ਸਕਦਾ, ਜਲਾਹ ਕਿਵੇਂ ਪਾ ਸਕਦਾ, ਅਤੇ ਬ੍ਰਾਹਮਣੀ ਦਾ ਪੁੱਤਰ ਸੀ। ਮੈਨੂੰ ਯਾਦ ਆਉਂਦੀ ਹੈ ਸਿੱਖ ਪੰਥ ਦੀ ਮਹਾਨ ਹਸਤੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ, ਗੱਲ ਉਹਨਾਂ ਕੋਲੋਂ ਮੈਂ ਸੁਣੀ ਸੀ। ਕਹਿਣ ਲੱਗੇ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਬ੍ਰਹਮ ਅਗਨੀ ਅਤੇ ਬਾਕੀ ਇਤਿਹਾਸ ਵਿਚਾਰਾਂ ਇਹ ਨੇ ਸੋਨਾ, ਜਿੱਥੇ ਕੋਈ ਸ਼ੱਕ ਪਵੇ ਨਾ ਸੋਨੇ ਨੂੰ ਰੱਖਣੇ ਅੱਗ 'ਚ ਕਾਲਾ ਪੈ ਗਿਆ ਅਤੇ ਸਮਝੋ ਖੋਟਾ, ਅਤੇ ਜੇ ਚਮਕਿਆ ਤਾਂ ਫਿਰ ਖਰਾ। ਕਸਵੱਟੀ ਹੈ ਸ਼੍ਰੀ ਇਹਦੇ 'ਤੇ ਲਾ ਲਓ, ਜਿਹੜੀ ਗੱਲ ਗਿਰ ਜਾਏ ਉਹਨੂੰ ਨਾ ਮੰਨੋ। ਇੱਕ ਪਾਸੇ ਗੁਰਬਾਣੀ, ਇੱਕ ਪਾਸੇ ਕਹਾਣੀ, ਅਤੇ ਜੇ ਕਹਾਣੀ ਟਕਰਾਉਂਦੀ ਹੈ ਨਾ, ਬਾਣੀ ਨੂੰ ਗਲਤ ਕਰ ਰਹੀ ਹੈ, ਕਹਾਣੀ ਛੱਡ ਦਿਓ, ਬਾਣੀ ਨੂੰ ਮੰਨ ਲਓ, ਕਿਉਂਕਿ ਬਾਣੀ ਸਾਡਾ ਗੁਰੂ ਹੈ। ਹੁਣ ਗੁਰਬਾਣੀ ਸਾਫ਼ ਕਹਿੰਦੀ ਹੈ, ਮੈਂ ਜ਼ਿਆਦਾ ਸਮਾਂ ਨਹੀਂ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਏ, ਬਿੰਬ ਬਿਨਾ ਕੈਸੇ ਕੱਪੜੇ ਧੋਏ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ, ਮਾਂ ਬਾਪ ਤੋਂ ਬਿਨਾ ਬੱਚਾ ਪੈਦਾ ਨਹੀਂ ਹੋ ਸਕਦਾ, ਅਤੇ ਉਹ ਆਪ ਵੀ ਲਿਖਦੇ ਪਏ ਨੇ। ਉਹ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾ, ਬਲਹਾਰੀਏ ਜਾਤ ਕੋ ਜੇ ਜਪਿਓ ਸਿਰਜਨ ਹਾ। ਕਬੀਰ ਜਾਤ ਜੁਲਾਹਾ ਕਿਆ ਕਰੇ ਹਿਰਦੇ ਬਸੈ ਗੋਪਾਲ, ਕਬੀਰ ਰਮਈਆ ਕੰਠ ਮਿਲ ਚੁੱਕੈ ਸਰਬਜਨ ਦਾ। ਹੁਣ ਝੂਠ ਤਾਂ ਨਹੀਂ ਨਾ ਬੋਲਦੇ, ਨਹੀਂ ਤਾਂ ਕਹਿੰਦੇ ਮੈਂ ਬਾਹਮਣੀ ਦਾ ਪੁੱਤਰ। ਉਹ ਕਹਿੰਦੇ ਨੇ ਮੈਂ ਜੁਲਾਹਾਂ, ਮੇਰੀ ਮਾਂ ਜੁਲਾਹੀ, ਮੇਰਾ ਬਾਪ ਜੁਲਾਹਾ, ਮੈਂ ਜੁਲਾਹਿਆਂ ਦਾ ਪੁੱਤਰ ਹਾਂ। ਕਹਿੰਦੇ ਸਵਾਲ ਜਾਤ ਦਾ ਨਹੀਂ, ਸਾਧਨਾ ਉਹਨਾਂ ਦੀ ਕੀ ਹੈ, ਮੰਤਵ ਕੀ ਹੈ, ਰੱਬ ਨੂੰ ਭਾਉਣਾ। ਬਾਣੀ ਨਹੀਂ ਤਾਂ ਐਵੇਂ ਨਹੀਂ ਦਰਜ ਹੋ ਗਈ ਉਹਨਾਂ ਦੀ, ਜੋ ਤੁਸੀਂ ਕਰਦੇ ਹੋ ਇਹੋ ਕਬੀਰ ਸਾਹਿਬ ਕਰਦੇ ਸਨ। ਮੈਂ ਤੁਹਾਨੂੰ ਸੁਣਾ ਦਿਆਂ, ਉਹ ਕਹਿੰਦੇ ਨੇ ਸਨਕ ਸਨੰਦ ਮਹੇਸ਼ ਮਾਨਾ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਨਿੱਤ ਨਵੇਂ ਨਾਮ ਲੈਣ ਵਾਲੇ, ਸਮਾਧੀਆਂ ਲਾਉਣ ਵਾਲੇ, ਬ੍ਰਹਮਾ ਦੇ ਚਾਰ ਪੁੱਤਰ ਸ਼ੇਸ਼ ਨਾਗ ਮਹੇਸ਼ ਸ਼ਿਵਜੀ, ਇਹਨਾਂ ਤੇਰਾ ਅੰਤ ਨਹੀਂ ਜਾਣਿਆ, ਅਤੇ ਮੈਂ ਅੰਤ ਪਾਉਣ ਵਾਲੇ ਪਾਸੇ ਉਹ ਕਹਿੰਦੇ ਨੇ ਤੁਰਦਾ ਹੀ ਨਹੀਂ। ਮੈਂ ਕੀ ਕਰਨਾ, ਮੈਂ ਉਹਨਾਂ ਸੰਗਤ ਵਿੱਚ ਰੱਬ ਨੂੰ ਹਿਰਦੇ 'ਚ ਵਸਾਉਣਾ। योगे दी शब्दावली उन्हों दी बाणी च जरूर है, पर उन्हों दी साधना की है, संत संगत राम हृदय मसाई। एक गल हो, वो कहंदे ने जेड़ा बंदा कहंदा मैं रब नूं जान गया, जो जन पर मित, मित तो परा, अंदाजे तो परा, पर मन, मन तो पार जाना, कहंदे मैं जान लिया, कहंदे ने झूठ बोलदा। बात नहीं बैकुंठ समाना, गल्लां नाल ही बैकुंठ विच समा गया। जब लग मन बैकुंठ की आस, तब लग नाही चरण वास। बैकुंठ दी आसां ने रब दे चरणां तक नहीं पुजन देना, फिर किवें पुजिए? कहंदे ने कहो कबीर कहिए काहे, साध संगत बैकुंठ आवां। मेरे सतगुरु भी कहंदे ने मिल सत संगत खोज दसाई, विच संगत हरप वसे जीओ। वह भी कहंदे ने तहां बैकुंठ जा कीर्तन तेरा तू आपे शरदा लाए। कहो कबीर कहिए काहे, साध संगत बैकुंठ आ। पखंड नूं गुरुआं भी खंडे आ उन्हां भी, वह भी कहंदे ने जिवें सतगुरु कहंदे ने पग उपे ताना, अपना किया कमाना, अलमल खाई सिर शाही पाई, मूर्ख अंधे पत गवाई। वह भी कहंदे ने नगन फिरत जो पाईए जोग, बनका मिर्ग मुकत सब हो। गुरु साहब भी कहंदे ने कीता आपो अपना आपे ही लेखा संडी। साहब भी कहंदे ने जे मोहाका घर मो, चोर किसे दा घर लुट के पितरां ने वित दान कर दे, ते गड़वी किसे दे घरों चुकी है ते आखे मेरे पितर पानी पिया करनगे। वो कहंदे ने चलो लै ते ब्राह्मण गए पर जे मिल भी जाए मन लो ते वो दे पितर भी बैठे होणगे, बुढ़े बड़े सियाने होंदे ने, उन्हें वेख लैना साढ़े घरों गड़वी आई वो तो फड़िया जाएगा। आंदे ने अगे बस जानी है पितरी चोर करे। छोटी जी एक कथा सरवण करो समाप्ति करा। कहंदे ने स्वामी रामानंद कोल जदों जाके शिष्य बने ते उन्हें आख्या श्राद्ध करने ने ते जाओ दुध मंग के लियाओ, बाल्टियां दे दित्ती ते तुरे। अगे वेख्या हड्डो रोड़ा से मझ दा इक कुरंग जिहड़ा सी ओह खड़ा करके ना बाल्टी रख के एक्टिंग करन लगे जिवें दुध चोईदा। नाल दे साथी कहन लगे कबीर की करना है? कहन लगा दुध चोरी हाँ, खीर बनाउनी है, श्राद्ध कर। कहन लगा मरी मज दा? ते कहन लगा मरे पितर वास्ते ही वो केड़े जिउंदे ने, जे मज मरी है ते पितर केड़े जिउंदे ने, वो भी ते मरे ही ने ना। पता लगा ते उसे वेले स्वामी रामानंद ने कहा आज तो श्राद्ध बंद, भाई जो करोगे वो नाल लेके जाओगे। कीता आपो अपना आपे ही लेखा संडिए, नाम नाल जाएगा। कह लगे पितरां लई की करो? वह गल गुरु अर्जन देव जी ने कही जिस सिमरत सब किल विखनासे पितरी होए उदारो, सो हर हर तुम सद ही जप हो जांका अंत न पारो। पूता माता के अशेष निमख न बिसरो तुमको हर हर, सदा भजो जगदेश। उन्हां ते इत्थे तक भी गल मुका देते, सारी उम्र जिहड़ा बुरा करदा रहा चंगे थां मर भी जाए, अस्थियां भी चंगे थां पाया, कहंदे ने कुछ नहीं बनना। उन्हां ने की कीता जिस नूं सब तो बुरा थां कहिंदे सन, जिहड़ा इत्थे मरेगा गधे दी जून विच पएगा उत्थे तुरगा। बाणी च लिखिया कि बहुत बरस तप किया कांसे, मरन भया मगहर के बांसे, कांशी मगहर संबिचारी, ओशी भगत कैसे उतर सपारी। उन्हें कहा भले लोगो हर का संत मरे हड़म्बे, तो सगली सैन तराए। रब नहीं जानता कि सिमरन करदा कबीर आया, कहंदे ने पापी कांशी भी मरे ते नरकां नूं जाएगा, नाम जपन वाला किसे थां ते भी जाए उहदा निस्तारा होवेगा। बरकत है सारी दी सारी नाम दी, किसे लोभ लालच विच होर ना होना, किसे परम विच ना पैना। वो कबीर साहब एक श्लोक पढ़ के समाप्ति करा। वो कहंदे ने गल पल्ले बन लो, हर सो हीरा छाड़ कै करें आन की आस, ते नर दोजक जाएंगे सत भाके रविदास। उन्हें रविदास जी का सिद्धांत भी नाल कह दिता, कबीरा जहां ज्ञान तै धर्म है, जिथे ज्ञान है उत्थे धर्म है, पर रबी ज्ञान जहां झूठ तै पाप, जिथे झूठ आ गया उथे पाप आ गया। जहां लोभ तै काल है, जिथे लोभ है उथे काल है, जहां खिमा तै आप, जिथे खिमा है उथे परमात्मा आप है। गुरु कृपा करे। ਸਤਿਗੁਰਾਂ ਨੇ ਇਹਨਾਂ ਭਗਤਾਂ ਨੂੰ ਕਿਹਾ ਤੁਸੀਂ ਸਦਾ ਮੇਰੇ ਨਾਲ ਰਹੋਗੇ। ਲੋਕਾਂ ਤੇ ਤੁਹਾਨੂੰ ਮੰਦਰਾਂ 'ਚ ਨਹੀਂ ਵੜਨ ਦਿੱਤਾ, ਅਸੀਂ ਹਰ ਮੰਦਰ ਵਿੱਚ ਬੈਠਾਂਗੇ, ਸਦਾ ਵਾਸਤੇ ਬੈਠਾਂਗੇ। ਹੁਕਮ ਆਉਂਦਾ ਭਾਵੇਂ ਕਿਸੇ ਭਗਤ ਦੀ ਬਾਣੀ ਆ ਜਾਏ, ਅਸੀਂ ਸਭ ਨੂੰ ਇਸੇ ਲਈ ਸਤਿਕਾਰ ਦਿੰਦੇ ਹਾਂ। ਇਹ ਕਿਸ ਲਈ? ਕਿ ਉਹਨਾਂ ਦੇ ਪੱਲੇ ਸੱਤ ਹੈ, ਗੁਰੂ ਨੇ ਪ੍ਰਵਾਨ ਕੀਤਾ। ਜਿਸ ਨੂੰ ਗੁਰੂ ਨੇ ਪ੍ਰਵਾਨ ਕੀਤਾ ਉਹ ਸੰਗਤ ਨੂੰ ਵੀ ਪ੍ਰਵਾਨ ਹੈ, ਉਹ ਪੰਥ ਨੂੰ ਵੀ ਪ੍ਰਵਾਨ ਹੈ। ਸਤਿਗੁਰੂ ਮਿਹਰਾਂ ਵਰਤਾਏ, ਅਸੀਂ ਹਰ ਭਗਤ ਦਾ ਸਤਿਕਾਰ ਕਰੀਏ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਵੱਧ ਤੋਂ ਵੱਧ ਜਿੰਨਾ ਉਹਨਾਂ ਦਾ ਆਦਰ ਕਰੀਏ ਉਹ ਥੋੜ੍ਹਾ ਹੈ। ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਵਿਚਾਰਾਂ ਸਾਡੇ ਹਿਰਦੇ ਵਿੱਚ ਵਸਣ। ਆਓ ਅੰਤ ਵਿੱਚ ਗੁਰਸੰਗਤਾਂ ਦਾ, ਸਿੰਘ ਸਾਹਿਬਾਨ ਦਾ, ਪ੍ਰਬੰਧਕ ਕਮੇਟੀ ਦਾ, ਗੁਰੂ ਕੇ ਵਜ਼ੀਰਾਂ ਦਾ, ਸਤਿਗੁਰੂ ਦੇ ਟਹਿਲੂਆਂ ਦਾ, ਜੋਗੋ ਜੋਗ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ। ਓ
ਜਿਨੀ ਮੈਂਡਾ ਲਾਲ ਰਿਚਾਇਆ, ਹਉ ਤਿਸ ਆਗੈ ਮਨ ਡੇਰੀਆ, ਨਾਨਕ ਕਹੈ ਸੁਣ ਬਿਨੋ ਸੁਹਾਗਣਾ, ਮੂੰਹ ਦੱਸ ਦਿਖਾ ਪੇਰ ਕੇਹੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।